ओंकार सतनाम करता पुरख निरहो निरवैर अकाल मूरत अजूनी सैपं गुर प्रसाद जप आदि सच जुगाद सच है सच नानक होसी पी सच गुरपुरा जिन सिमरिया से पहे निहाल नानक नाम आराधना कार्य हवैरास पैनासन दुर्मत हरन कल में हर को नाम निस दिन जो नानक पाजै सफल हुए तेह काम सूरज किरण मिले जल का जल हुआ राम ज्योति ज्योत रली संपूर्ण थिया राम सुकहु तल गुर सेविया अहनिस सहज सुभाए दर्शन परस गुरु का जन्म मरण दुख जाए दर्शन परस गुरु का जन्म मरण दुख जाए
सतनाम श्री वाहे गुरु साहिब जी फरीदा एहो तन भौकणा नित नित दुखी है कौन कन्नी बुझे दे रहा किती वग पौन फरीदा एहो तन भौकणा नित ਨਿਤ ਦੁਖੀ ਐ ਕੌਣ। ਕੰਨੀ ਬੁੱਝੇ ਦੇ ਰਹਾ ਕਿੱਤੀ ਵਗੈ ਪੌਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਤਖਤ ਚਬਰ ਛਤਰ ਦੇ ਮਾਲਕ, ਜਾਗਦੀ ਜੋਤ, ਦਸ ਪਾਤਸ਼ਾਹੀਆਂ ਦੇ ਆਤਮਕ ਸਵਰੂਪ, ਕਿਰਪਾ ਦੇ ਸਾਗਰ, ਦੀਨਾ ਬੰਧੂ, ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਦਇਆ ਸਦਕਾ ਆਪ ਜੀ ਸਤਸੰਗਤ ਦਾ ਸੁੱਖ ਮਾਣ ਰਹੇ ਹੋ। ਮਹਾਰਾਜ ਜੀ ਦੇ ਪਵਿੱਤਰ ਦਰਬਾਰ ਵਿੱਚ ਅੰਮ੍ਰਿਤ ਬਾਣੀ ਦਾ ਕੀਰਤਨ ਹੋਇਆ ਹੈ। ਅੱਜ ਤੋਂ ਸੋਮਵਾਰ ਤੋਂ ਦੀਵਾਨਾਂ ਦੀ ਆਰੰਭਤਾ ਹੋਈ ਹੈ। ਬੁੱਧਵਾਰ ਸ਼ਾਮ ਤੱਕ, ਬੁੱਧਵਾਰ ਨੂੰ ਦੁਪਹਿਰ ਦਾ ਦੀਵਾਨ ਵੀ ਹੈ। ਚਾਰ ਦੀਵਾਨ ਹਨ ਇਸ ਪਾਵਨ ਅਸਥਾਨ 'ਤੇ। ਗੁਰਮੁਖ ਪਿਆਰੇ ਪ੍ਰਬੰਧਕ ਅਤੇ ਗੁਰੂ ਸਾਹਿਬ ਜੀ ਦੇ ਵਜ਼ੀਰ ਸਾਹਿਬਾਨ, ਰਾਗੀ ਸਾਹਿਬਾਨ ਦਾਸ ਦੇ ਕੋਲ ਆਏ ਸੀ, ਕਿਉਂਕਿ ਪਹਿਲਾਂ ਪ੍ਰੋਗਰਾਮ ਐਤਵਾਰ ਤੱਕ ਦੇ ਸੀਗੇ। ਇਹ ਜਦੋਂ ਪ੍ਰੋਗਰਾਮ ਰੱਖੇ ਸੀ ਭਾਈ ਗੁਰਲਾਲ ਸਿੰਘ ਜੀ ਨੇ, ਅਤੇ ਉਧਰੋਂ ਉਧਰੀ ਪੂਰਾ ਸੁਨੇਹਾ ਨਹੀਂ ਪਹੁੰਚਿਆ, ਅਤੇ ਅੱਗੇ ਪ੍ਰੋਗਰਾਮ ਹੋਣੇ ਕਰਕੇ ਮੈਂ ਸਿੰਘਾਂ ਕੋਲੋਂ ਮਾਫ਼ੀ ਚਾਹਾਂਗਾ, ਕਿਉਂਕਿ ਜਿੱਥੇ ਹੁਣ 3 ਵੀਕਾਂ ਹੋ ਜਾਣੀਆਂ ਉੱਥੇ 2 ਦਿਨ ਹੋਰ ਕੀ ਸੀ ਮੈਨੂੰ ਰੁਕਣ ਨੂੰ। ਤਾਂ ਪਰ ਇਹ ਬੇਨਤੀ ਹੁਣ ਪ੍ਰਵਾਨ ਕਰਨੀ, ਅੱਗੇ ਮਹਾਰਾਜ ਨੂੰ ਪਾਇਆ ਤਾਂ 2 ਦਿਨ ਵੱਧ ਲਾ ਜਾਂਗੇ ਤੁਹਾਡੇ ਕੋਲ, ਪਰ ਇਸ ਵਾਰ ਮਾਫ਼ ਕਰ ਦੇਣਾ। ਇਹ 4 ਦਿਨ ਦੇ ਹੀ ਦੀਵਾਨ ਹਨ, 4 ਦੀਵਾਨ ਹਨ, 3 ਦਿਨ ਨੇ। ਅੱਜ ਦਾ ਸੋਮਵਾਰ ਦਾ ਦਿਨ ਤਾਂ ਹੁਣ ਲੰਘ ਗਿਆ, ਕੱਲ੍ਹ ਮੰਗਲਵਾਰ ਸ਼ਾਮ ਦਾ ਦੀਵਾਨ ਹੈ, ਬੁੱਧਵਾਰ ਦੁਪਹਿਰੇ ਹੈ ਅਤੇ ਸ਼ਾਮ ਨੂੰ ਦੀਵਾਨ ਹੈ। ਫਿਰ ਸਿੰਘਾਂ ਨੇ ਬਾਹਰ ਕਿਤੇ ਦੂਰ ਪ੍ਰੋਗਰਾਮ ਰੱਖਿਆ ਹੋਇਆ, ਉਸ ਤੋਂ ਬਾਅਦ ਸਿੱਧੇ ਏਅਰਪੋਰਟ 'ਤੇ ਹੀ ਜਾਣਾ ਹੈ। ਤੋ ਆਪ ਸਰਬੱਤ ਸੰਗਤਾਂ ਕੋਲੋਂ, ਕਿਉਂਕਿ ਤੁਹਾਡਾ ਹੀ ਸੁਨੇਹਾ ਲੈ ਕੇ ਗੁਰਮੁਖ ਪਿਆਰੇ ਆਏ ਸੀ, ਅਤੇ ਮੈਂ ਮਾਫ਼ੀ ਚਾਹਾਂਗਾ। ਜਦੋਂ ਵੀ ਸਤਿਗੁਰਾਂ ਜੀ ਨੂੰ ਪਾਇਆ ਫਿਰ ਕਿਤੇ ਆਸਟ੍ਰੇਲੀਆ ਆਏ, ਅਤੇ ਜ਼ਰੂਰ 2 ਦਿਨ ਭਾਵੇਂ ਵੱਧ ਕਥਾ ਕਰਾ ਲਿਓ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਸਾਂ ਤਾਂ ਬਾਣੀ ਦੀ ਕਥਾ ਹੀ ਕਰਨੀ ਹੈ, ਉੱਥੇ ਵੀ ਕਥਾ ਹੀ ਕਰਨੀ ਹੈ, ਜਾਣਾ ਜਿੱਥੇ। ਤੋ ਇਸ ਕਰਕੇ ਪ੍ਰੋਗਰਾਮ ਅੱਗੇ ਦਿੱਤੇ ਹੋਣ ਕਰਕੇ, ਅਤੇ ਇੱਥੇ ਪ੍ਰੋਗਰਾਮ ਕਥਾ ਦਾ ਮੈਂ ਅੱਗੇ ਹੋਰ ਨਹੀਂ ਮਜਬੂਰ ਹਾਂ, ਨਹੀਂ ਕਰ ਸਕਦਾ ਸੀ। ਤੋ ਫਿਰ ਮੈਂ ਇੱਕ ਵਾਰ ਸਭ ਕੋਲੋਂ ਹੱਥ ਜੋੜ ਕੇ ਮਾਫ਼ੀ ਚਾਹੁੰਦਾ ਹਾਂ। ਉਮੀਦ ਹੈ ਆਪ ਮੁਆਫ਼ ਕਰੋਗੇ। ਸਤਿਗੁਰੂ ਜੀ ਦੇ ਦਰ ਦੀ ਸੇਵਾ ਕਰਨ ਵਾਸਤੇ ਸਾਨੂੰ ਅਸੀਸ ਦੇਣੀ। ਸਤਿਸੰਗਤ ਜੀ, ਅੱਜ ਬਾਬਾ ਗੁਰਦਿੱਤਾ ਜੀ ਦੇ ਸੱਚਖੰਡ ਜਾਣ ਦਾ ਦਿਨ ਹੈ। ਕੱਲ੍ਹ ਨੂੰ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਦਾ ਦਿਨ ਹੈ, ਅਤੇ ਪਰਸੋਂ ਬੁੱਧਵਾਰ ਨੂੰ ਧਰਮਵੀਰ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਦਾ ਦਿਨ ਹੈ। ਇਹ 3 ਪੁਰਬ ਨਾਲੇ ਆਪਾਂ ਮਨਾਵਾਂਗੇ, ਅਤੇ ਸੰਖੇਪ ਇਤਿਹਾਸ ਸਰਵਣ ਕਰਕੇ ਫਿਰ ਲੜੀਵਾਰ ਕਥਾ ਨਾਲ ਭਗਤ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੀ ਚੱਲ ਰਹੀ ਹੈ। ਨਿਊਜ਼ੀਲੈਂਡ ਤੋਂ ਆਰੰਭਤਾ ਹੋਈ ਸੀ, ਉੱਥੋਂ ਦੀਆਂ ਸੰਗਤਾਂ ਨੇ ਗੁਰਮੁਖਾਂ ਨੇ ਆਖਿਆ ਸੀ ਭਗਤ ਬਾਬਾ ਫਰੀਦ ਸਾਹਿਬ ਦੇ ਸ਼ਲੋਕਾਂ ਦੀ ਕਥਾ ਸੁਣਾਓ। ਉਹ ਆਰੰਭ ਹੋਈ ਲੜੀਵਾਰ ਕਥਾ, ਆਸਟ੍ਰੇਲੀਆ ਵਿੱਚ ਵੀ ਉਵੇਂ ਹੀ ਲੜੀ ਚੱਲ ਰਹੀ ਹੈ। ਬਾਬਾ ਗੁਰਦਿੱਤਾ ਜੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਜੇਠੇ ਸਾਹਿਬਜ਼ਾਦੇ ਸ਼੍ਰੀ ਮਾਤਾ ਦਮੋਦਰੀ ਜੀ ਦੇ ਉਧਰ ਤੋਂ ਜਿਨ੍ਹਾਂ ਦਾ ਜਨਮ ਹੋਇਆ ਸੀ। ਸਤਸੰਗ ਜੀ, ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪੁੱਤਰ ਨੇ। ਬਾਬਾ ਗੁਰਦਿੱਤਾ ਜੀ ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਤਿਕਾਰਯੋਗ ਪਿਤਾ ਜੀ ਹਨ। ਇਹ ਬਾਬਾ ਗੁਰਦਿੱਤਾ ਜੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਵੱਡੇ ਭਰਾ ਹਨ। ਇਹ ਏਡਾ ਵੱਡਾ ਸਤਿਕਾਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਸੀ, ਸਿੱਖਾਂ ਨੇ ਮਹਾਰਾਜ ਆਪਣੇ ਵੱਡੇ ਪੁੱਤਰ ਨੂੰ ਬਾਬਾ ਕਹਿ ਕੇ ਸਤਿਕਾਰ ਦਿੰਦੇ ਹੋ, ਇਹਦਾ ਕੀ ਕਾਰਨ ਹੈ? ਮਹਾਰਾਜ ਜੀ ਨੇ ਕਿਹਾ, ਇਹ ਇੱਕ ਗੁਰੂ ਪਿਤਾ ਹਨ ਸਿੱਖੋ, ਇਸ ਕਰਕੇ ਅਸੀਂ ਇਹਨਾਂ ਦਾ ਸਤਿਕਾਰ ਕਰਦੇ ਹਾਂ। ਅਤੇ ਇਹ ਵੀ ਜ਼ਿਕਰ ਆਉਂਦਾ ਕਿ ਆਪ ਜੀ ਨੂੰ ਬਾਬਾ ਸ਼ਬਦ ਜਦੋਂ ਬਾਠ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਦੀ ਪਵਿੱਤਰ ਅਮਿਟ ਯਾਦਗਾਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਸ਼੍ਰੋਮਣੀ ਕਮੇਟੀ ਦੇ ਕੋਲ ਪ੍ਰਬੰਧ ਹੈ ਉੱਥੇ ਦਾ, ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦਾ ਉਹ ਤਪ ਸਥਾਨ ਹੈ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਮਿਲਣ ਜਾਂਦੇ ਰਹੇ, ਉਵੇਂ ਹੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਗੁਰੂ ਪੁੱਤਰ ਜਾਣ ਕਰਕੇ ਬੜਾ ਅਦਬ ਕਰਦੇ, ਬੜਾ ਸਤਿਕਾਰ ਕਰਦੇ। ਜਦੋਂ ਮਹਾਰਾਜ ਮਿਲਣ ਵਾਸਤੇ ਗਏ ਉਦੋਂ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਖਿਆ, ਮਹਾਰਾਜ ਆਪ ਕੋਲ ਤਾਂ ਇੰਨੇ ਪੁੱਤਰ ਨੇ, ਮਹਾਰਾਜ ਇੱਕ ਸਾਡੀ ਝੋਲੀ ਪਾ ਦਿਓ। ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਾਰੇ ਸਾਹਿਬਜ਼ਾਦੇ ਬਾਬਾ ਜੀ ਦੇ ਅੱਗੇ ਖੜ੍ਹੇ ਕਰ ਦਿੱਤੇ। ਆਖਿਆ, ਬਾਬਾ ਸ਼੍ਰੀ ਚੰਦ ਜੀ ਜਿਸ ਉੱਥੇ ਤੁਸੀਂ ਹੱਥ ਧਰੋਗੇ ਸਾਰੀਆਂ ਹੀ ਬਖਸ਼ਿਸ਼ਾਂ ਤੁਹਾਡੀਆਂ ਹੀ ਨੇ। ਵੇਖੋ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਹੋਣ ਦਾ ਕਿੰਨਾ ਮਾਣ ਕਰਦੇ ਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਆਖਿਆ, ਸਭ ਤੁਹਾਡੀਆਂ ਹੀ ਦਾਤਾਂ ਨੇ, ਜਿਸ ਉੱਤੇ ਤੁਸੀਂ ਹੱਥ ਧਰੋਗੇ ਉਹ ਤੁਹਾਡੀ ਝੋਲੀ ਪਾ ਦੇਣਗੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਸ਼੍ਰੀ ਬਾਬਾ ਗੁਰਦਿੱਤਾ ਜੀ ਦਾ ਚਿਹਰਾ ਗੁਰੂ ਨਾਨਕ ਸਾਹਿਬ ਨਾਲ ਮੇਲ ਖਾਂਦਾ ਹੁੰਦਾ ਸੀ। ਅਤੇ ਜਦੋਂ ਬਾਬਾ ਗੁਰਦਿੱਤਾ ਜੀ ਵੱਲ ਵੇਖਿਆ, ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ, ਮਹਾਰਾਜ ਆਪ ਦੇ ਵੱਡੇ ਪੁੱਤਰ ਵੱਲ ਵੇਖ ਕੇ ਸਾਨੂੰ ਪਿਤਾ ਜੀ ਦੀ ਯਾਦ ਆ ਜਾਂਦੀ, ਇਹਨਾਂ ਦਾ ਚਿਹਰਾ ਪਿਤਾ ਜੀ ਵਾਂਗ ਨੁਹਾਰ ਕਰਦਾ, ਆਪਣਾ ਵੱਡਾ ਪੁੱਤਰ ਸਾਡੀ ਝੋਲੀ ਪਾ ਦਿਓ। ਫਿਰ ਬਾਬਾ ਗੁਰਦਿੱਤਾ ਜੀ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਬਾ ਸ਼੍ਰੀ ਚੰਦ ਜੀ ਦੀ ਝੋਲੀ ਪਾ ਦਿੱਤਾ। ਆਪਣੀ ਲੰਮੀ ਜ਼ਿੰਦਗੀ ਦੀ ਤਪੱਸਿਆ ਵੀ ਬਾਬਾ ਗੁਰਦਿੱਤਾ ਜੀ ਦੀ ਝੋਲੀ ਪਾ ਦਿੱਤੀ, ਆਪਣਾ ਸਾਰਾ ਤਪ ਸਾਰੀ ਸ਼ਕਤੀ ਗੁਰੂ ਘਰ ਭੇਟ ਕਰਕੇ ਆਖਿਆ, ਮਹਾਰਾਜ ਸਾਡੇ ਕੋਲ ਜੋ ਸੀਗਾ ਸਾਰੀ ਜ਼ਿੰਦਗੀ ਵਿੱਚ ਕਮਾਇਆ ਹੋਇਆ ਉਹ ਅਸੀਂ ਆਪ ਦੇ ਘਰ ਭੇਟ ਕਰ ਦਿੱਤਾ ਗਰੀਬ ਨਿਵਾਜ। ਅਤੇ ਉਦਾਸੀ ਸੰਪਰਦਾ ਦੇ ਬਾਨੀ ਬਾਬਾ ਸ਼੍ਰੀ ਚੰਦ ਜੀ ਨੇ, ਭਾਵੇਂ ਹੁਣ ਵਿਗੜੇ ਹੋਏ ਕਈ ਕਹਿੰਦੇ ਆ ਵੀ ਆਪਾਂ ਤਾਂ ਸ਼ਿਵਜੀ ਤੋਂ ਚੱਲੇ ਹਾਂ ਜੀ, ਕਿਉਂਕਿ ਹੁਣ ਸਾਡੀ ਹਾਲਤ ਜੋ ਉਸ ਤਰ੍ਹਾਂ ਦੀ ਹੈ, ਅਤੇ ਉਹਨਾਂ ਉੱਤੇ ਵੀ ਸਾਡੀਆਂ ਸੰਪਰਦਾਵਾਂ ਉੱਤੇ ਵੀ ਉਹ ਗਲਬਾ ਪਾ ਗਏ। ਉਹ ਆਪਣੇ ਆਪ ਨੂੰ ਹੁਣ ਸਨਾਤਨੀ ਅਖਵਾ ਕੇ ਜ਼ਿਆਦਾ ਮਾਣ ਮਹਿਸੂਸ ਕਰਦੇ ਹੈ, ਪਰ ਉਦਾਸੀ ਸੰਪਰਦਾ ਗੁਰੂ ਘਰ ਦੀ ਸੰਪਰਦਾ ਹੈ, ਨਿਰਮਲ ਸੰਪਰਦਾ ਗੁਰੂ ਘਰ ਦੀ ਸੰਪਰਦਾ ਹੈ। ਮਹਾਰਾਜ ਜੀ ਨੇ ਇਹ ਜਦੋਂ ਬਾਬਾ ਗੁਰਦਿੱਤਾ ਜੀ ਨੂੰ ਅਰਪਣ ਕੀਤਾ ਸੀ, ਅਤੇ ਬਾਬਾ ਸ਼੍ਰੀ ਚੰਦ ਜੀ ਨੇ ਆਪਣਾ ਸਭ ਕੁਝ ਹੀ ਬਾਬਾ ਗੁਰਦਿੱਤਾ ਜੀ ਦੀ ਝੋਲੀ ਪਾ ਦਿੱਤਾ, ਫਿਰ ਸਾਧ ਸੰਗਤ ਜੀ ਜਦੋਂ ਉਦਾਸੀ ਸੰਪਰਦਾ ਦੇ ਬਾਨੀ ਬਾਬਾ ਸ਼੍ਰੀ ਚੰਦ ਜੀ ਨੇ ਅਤੇ ਫਿਰ ਬਾਬਾ ਸ਼੍ਰੀ ਚੰਦ ਜੀ ਤੋਂ ਬਾਅਦ ਉਦਾਸੀ ਸੰਪਰਦਾ ਦੇ ਮੁਖੀ ਕੌਣ ਹੋਏ? ਬਾਬਾ ਗੁਰਦਿੱਤਾ ਜੀ। ਅਤੇ ਬਾਬਾ ਗੁਰਦਿੱਤਾ ਜੀ ਦੇ ਗਾਤਰੇ ਸ਼੍ਰੀ ਸਾਹਿਬ ਹੈਗੀ ਸੀ ਕਿ ਨਹੀਂ ਸੀ? ਬਾਬਾ ਗੁਰਦਿੱਤਾ ਜੀ ਤਾਂ ਸ਼ਸਤਰਧਾਰੀ ਸੀਗੇ ਅਤੇ ਬਾਬਾ ਗੁਰਦਿੱਤਾ ਜੀ ਨੇ ਫਿਰ ਅੱਗੋਂ ਚਾਰ ਧੁਨੇ ਕਾਇਮ ਕੀਤੇ ਸੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ। ਉਹਨਾਂ ਤੋਂ ਅੱਗੇ ਫਿਰ ਉਦਾਸੀਆਂ ਦੀਆਂ ਸ਼ਾਖਾਵਾਂ ਚੱਲੀਆਂ। ਜਦੋਂ ਖਾਲਸਾ ਜੰਗਾਂ ਯੁੱਧਾਂ ਵਿੱਚ ਹੁੰਦਾ ਸੀ, ਜੰਗਲਾਂ ਵਿੱਚ ਹੁੰਦਾ ਸੀ, ਉਦੋਂ ਇਹ ਉਦਾਸੀ ਮਹਾਤਮਾ ਹੀ ਨਗਰਾਂ ਵਿੱਚ ਪ੍ਰਚਾਰ ਕਰਦੇ ਹੁੰਦੇ ਸੀ ਸਿੱਖੀ ਦਾ। ਨਗਰ ਤੋਂ ਬਾਹਰ ਵਾਰ ਆ ਕੇ ਧੁਨਾ ਲਾ ਲੈਣਾ, ਜਿਹੜਾ ਕੋਈ ਨਗਰ ਵਾਸੀ ਆਉਂਦਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨਾਲ ਜੋੜਨਾ, ਸੁੱਧ ਸੰਥਿਆ ਕਰਾਉਣੀ, ਜਪਜੀ ਸਾਹਿਬ ਦਾ ਪਾਠ ਕਰਨ ਵਾਸਤੇ ਪ੍ਰੇਰਨਾ ਕਰਨੀ, ਐਂ ਜਦੋਂ ਛੇ ਮਹੀਨੇ ਸਾਲ ਰਹਿ ਕੇ ਜਦੋਂ ਉੱਥੇ ਚੰਗੇ ਗੁਰਮੁਖ ਬਾਣੀ ਦੇ ਪੜ੍ਹਨ ਵਾਲੇ ਪੈਦਾ ਹੋ ਜਾਣ ਤਾਂ ਫਿਰ ਉਹ ਆਪਣਾ ਆਸਣ ਪੁੱਟ ਕੇ ਅਗਲੇ ਨਗਰ ਨੂੰ ਤੁਰ ਪੈਂਦੇ। ਐਂ ਪਿੰਡਾਂ ਵਿੱਚ ਬਹੁਤ ਭਾਰੀ ਉਦਾਸੀ ਸੰਪਰਦਾ ਨੇ ਸਿੱਖੀ ਦਾ ਮਹਾਨ ਪ੍ਰਚਾਰ ਕੀਤਾ ਸੀ। ਇਹ ਗੁਰੂ ਘਰ ਦੀ ਸੰਪਰਦਾ ਹੈ। ਤੋ ਬਾਬਾ ਗੁਰਦਿੱਤਾ ਜੀ ਦਾ ਅੱਜ ਸੱਚਖੰਡ ਜਾਣ ਦਾ ਦਿਨ ਹੈ। ਸਾਧ ਸੰਗਤ ਜੀ, ਬਾਬਾ ਜੀ ਦੇ ਸੱਚਖੰਡ ਜਾਣ ਪਿੱਛੇ ਇੱਕ ਛੋਟੀ ਜਿਹੀ ਘਟਨਾ ਹੈ। ਬਾਬਾ ਗੁਰਦਿੱਤਾ ਜੀ ਜੰਗਲ ਵਿੱਚ ਵਿਚਰ ਰਹੇ ਸੀ ਅਤੇ ਉੱਥੇ ਪਹਾੜੀਆਂ ਦੀ ਗਾਂ ਜਿਹੜੀ ਸੀ ਉਹ ਮਾਰੀ ਗਈ ਅਤੇ ਪਹਾੜੀ ਸਾਰੇ ਜਿਹੜੇ ਸੀ ਉਹ ਬਾਬਾ ਗੁਰਦਿੱਤਾ ਜੀ ਨੂੰ ਕਹਿਣ ਲੱਗੇ, ਮਹਾਰਾਜ ਵੇਖੋ ਅਸੀਂ ਤਾਂ ਗਰੀਬ ਹਾਂ, ਤੁਸੀਂ ਗੁਰੂ ਪੁੱਤਰ ਹੋ, ਸਾਡਾ ਗੁਜ਼ਾਰਾ ਕਿਵੇਂ ਚੱਲੇਗਾ, ਇੱਥੇ ਸਾਡੀ ਗਊ ਮਾਰੀ ਗਈ ਹੈ। ਬਾਬਾ ਗੁਰਦਿੱਤਾ ਜੀ ਨੇ ਏਕਾਏਕ ਉਦੋਂ ਵਿਚਾਰਿਆ ਨਾ, ਮਰੀ ਹੋਈ ਗਊ ਜਿਉਂਦੀ ਕਰ ਦਿੱਤੀ। ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਸਾਧ ਸੰਗਤ ਜੀ, ਜਿੱਥੇ ਮਰੀ ਹੋਈ ਗਊ ਜਿਉਂਦੀ ਕੀਤੀ ਸੀ। ਕਈ ਇਹਨਾਂ ਗੱਲਾਂ ਦੇ ਉੱਪਰ, ਸਾਖੀਆਂ ਦੇ ਉੱਪਰ ਕਿੰਤੂ ਕਰਦੇ ਆ, ਸ਼ੰਕਾ ਕਰਦੇ ਆ। ਸਾਧ ਸੰਗਤ ਜੀ, ਬਹੁਤ ਸਾਰੇ ਮੁਰਦਿਆਂ ਦੇ ਜਿਉਂਦੇ ਹੋਣ ਦੀ ਗਵਾਹੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਭਰਦੀ ਹੈ। ਫਿਰ ਆਪਾਂ ਸ਼ੰਕਾ ਤਾਂ ਕਰ ਲੈਂਦੇ ਕਿਉਂਕਿ ਬਾਣੀ ਸੁਣਦੇ ਨਹੀਂ, ਬਾਣੀ ਪੜ੍ਹਦੇ ਨਹੀਂ, ਬਾਣੀ ਦਾ ਬੋਧ ਨਹੀਂ ਹਾਸਲ ਕਰਦੇ, ਸੁੱਧ ਸੰਥਿਆ ਨਹੀਂ ਕਰਦੇ। ਭਗਤ ਬਾਬਾ ਨਾਮਦੇਵ ਜੀ ਮਹਾਰਾਜ ਨੂੰ ਸਲੇਮ ਬਾਦਸ਼ਾਹ ਨੇ ਫੜ ਲਿਆ ਸੀ ਨਾ, ਅਤੇ ਫੜ ਕਰਕੇ ਨਾਮਦੇਵ ਜੀ ਨੂੰ ਕੀ ਕਿਹਾ ਸੀ ਸਲੇਮ ਬਾਦਸ਼ਾਹ ਨੇ? ਸਲੇਮ ਬਾਦਸ਼ਾਹ ਕਹਿੰਦਾ, ਜਾਂ ਤਾਂ ਇਹਨੂੰ ਮੁਸਲਮਾਨ ਬਣਾ ਦਿਓ, ਨਹੀਂ ਤਾਂ ਕਹਿੰਦਾ ਮੋਈ ਗਊ ਦਿਓ ਜੀਵਾਏ, ਨਾ ਤਰ ਗਰਦਨ ਮਾਰੋ ਠਾਏ। ਕਹਿੰਦਾ ਨਹੀਂ ਤਾਂ ਹੁਣੇ ਤੇਰਾ ਸਿਰ ਲਾ ਕੇ ਸਿੱਟ ਦਿਆਂਗਾ। ਰਾਤ ਨੂੰ ਅਸਲ 'ਚ ਗੱਲ ਇਹ ਹੋਈ ਸੀ ਕਿ ਜਿਹੜੇ ਭਗਤ ਜੈਦੇਵ ਜੀ ਹੈ ਨਾ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਇਹ ਸਰੀਰ ਛੱਡ ਗਏ ਸੀ। ਜਦੋਂ ਸਰੀਰ ਛੱਡ ਗਏ ਤੇ ਇਹਨਾਂ ਦੇ ਘਰੋਂ ਜੈਗਦੇਵ ਜੀ ਦੀ ਸੁਪਤਨੀ, ਉਦੋਂ ਪਹਿਲਾਂ ਸਤੀ ਹੁੰਦੀਆਂ ਸੀ ਨਾ ਬੀਬੀਆਂ, ਉਹ ਗਹਿਣੇ ਪਹਿਰ ਕੇ ਤੇ ਸੁਹਾਗਣਾ ਵਾਲਾ ਲਿਬਾਸ ਬਣਾ ਕਰਕੇ ਤੇ ਅਰਥੀ ਦੇ ਪਿੱਛੇ ਪਿੱਛੇ ਤੁਰੀ ਜਾਵੇ। ਜਦੋਂ ਤੁਰੀ ਜਾਵੇ ਤੇ ਰਸਤੇ ਵਿੱਚ ਭਗਤ ਬਾਬਾ ਨਾਮਦੇਵ ਜੀ ਸਮਾਧੀ ਲਾਈ ਬੈਠੇ ਸੀ, ਅਰਥੀ ਵੱਲ ਲੈ ਕੇ ਤਾਂ ਲੋਕ ਅੱਗੇ ਤੁਰ ਗਏ ਤੇ ਉਹਦੇ ਮਨ ਵਿੱਚ ਖਿਆਲ ਆਇਆ ਵੀ ਮਰਨਾ ਹੁਣ, ਚਿਖਾ ਤੇ ਚੜ ਜਾਣਾ ਮੈਂ, ਤੇ ਭਗਤ ਨਾਮਦੇਵ ਜੀ ਨੂੰ ਨਮਸਕਾਰ ਹੀ ਕਰ ਚੱਲੀਏ। ਉਹ ਭਗਤ ਨਾਮਦੇਵ ਜੀ ਨੂੰ ਜਦੋਂ ਨਮਸਕਾਰ ਕਰਨ ਆਈ ਨਾ, ਉਹਦੇ ਗਹਿਣਿਆਂ ਦੇ ਛਣਕਣ ਦੀ ਆਵਾਜ਼ ਆਈ, ਉਹਨੂੰ ਮੱਥਾ ਟੇਕਿਆ। ਜਦੋਂ ਭਗਤ ਜੀ ਦੀ ਅੱਖ ਖੁੱਲ ਗਈ, ਭਗਤ ਨਾਮਦੇਵ ਜੀ ਨਾ ਵੇਖ ਕੇ ਕਹਿੰਦੇ, ਸੁਹਾਗਣ ਹੋਵੇ, ਐਂ ਬਚਨ ਕਹਿਤਾ। ਉਹ ਕਹਿਣ ਲੱਗੀ, ਮਹਾਰਾਜ ਮੇਰਾ ਤਾਂ ਪਤੀ ਮਰ ਗਿਆ। ਉਹ ਲਾਲਦਿਆਂ ਨੂੰ ਕਹਿਣ ਲੱਗੀ ਵੀ ਲਿਆਓ ਅਰਥੀ ਇੱਥੇ, ਹੁਣ ਭਗਤ ਜੀ ਨੇ ਤਾਂ ਮੈਨੂੰ ਸੁਹਾਗਣ ਦਾ ਵਰ ਦੇ ਦਿੱਤਾ। ਉਹ ਆਪਣੇ ਪਤੀ ਦੀ ਅਰਥੀ ਮੋੜ ਲਿਆਈ। ਲੋਕ ਕਹਿੰਦੇ ਨਾਮਦੇਵ ਤਾਂ ਕਮਲ ਹੈ, ਤੇ ਮਰਿਆ ਵੀ ਕਦੇ ਕੋਈ ਜਿਉਂਦਾ ਹੋਇਆ? ਨਾਮ ਦੇਵਤਾ ਕਮਲਾ ਬੌਰਾ ਏ, ਇਹ ਸ਼ਬਦ ਕਹੇ ਭਗਤ ਨਾਮਦੇਵ ਜੀ ਨੂੰ, ਤੇ ਭਗਤ ਨਾਮਦੇਵ ਜੀ ਦੇ ਅੱਗੇ ਅਰਥੀ ਰਖਾ ਦਿੱਤੀ। ਭਗਤ ਨਾਮਦੇਵ ਜੀ ਨੇ ਫਿਰ ਹੱਥ ਵਿੱਚ ਖੜਤਾਲਾਂ ਫੜ ਕੇ ਸ਼ਬਦ ਗਾਇਆ, ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾ ਕਉ ਕਰੋ ਸਿਗਾਰ, ਮੈਂ ਬੌਰੀ। ਇਹ ਭਗਤ ਨਾਮਦੇਵ ਜੀ ਨੇ ਜਦੋਂ ਸ਼ਬਦ ਪੜਿਆ, ਚਾਰ ਪੈਰ ਦਾ ਮੁਰਦਾ ਜਿਉਂਦਾ ਹੋ ਗਿਆ। ਬਹੁਤ ਲੋਕਾਂ ਵਿੱਚ ਚਰਚਾ ਹੋਈ, ਬੜੀ ਪ੍ਰਸਿੱਧੀ ਹੋਈ। ਉਹ ਹੀ ਭਗਤ ਜੈਦੇਵ ਜੀ ਫਿਰ ਬੰਦਗੀ ਕਰਕੇ ਪਰਮ ਤੱਤ ਨੂੰ ਪ੍ਰਾਪਤ ਹੋਏ, ਤੇ ਉਹਨਾਂ ਦੀ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਪਦਮਾਵਤੀ ਸੀ ਉਹਨਾਂ ਦੀ ਘਰਵਾਲੀ ਦਾ ਨਾਮ। ਇਹ ਗੱਲਾਂ ਜਦੋਂ ਫੈਲੀਆਂ ਫਿਰ ਦੇਸ਼ ਅੰਦਰ, ਕਿਉਂਕਿ ਅੱਗ ਵਾਂਗੂ ਖਬਰ ਫੈਲਣੀ ਸੀ ਵੀ ਮਰਿਆ ਜਿਉਂਦਾ ਕਰਤਾ, ਤੇ ਮੁਸਲਮਾਨਾਂ ਦਾ ਰਾਜ ਸੀ ਉਹਨਾਂ ਨੂੰ ਗੱਲ ਇਹ ਪ੍ਰਭਤਾ ਚੰਗੀ ਨਹੀਂ ਸੀ ਲੱਗਦੀ। ਕਾਜ਼ੀਆਂ ਮੁੱਲਾਂ ਨੇ ਨਾ ਰਾਤ ਕੋਈ ਗਊ ਮਰੀ ਹੋਈ ਉਹ ਜਿਬਾ ਕਰ ਦਿੱਤੀ, ਬਿਮਾਰੀ ਨਾਲ ਮਰੀ ਤੇ ਜਿਬਾ ਕਰ ਦਿੱਤੀ। ਜਿਬਾ ਹੁੰਦਾ ਗਲ ਕੱਟ ਦੇਣਾ, ਤੇ ਬਾਦਸ਼ਾਹ ਸਲੀਮ ਬਾਦਸ਼ਾਹ ਨੂੰ ਕਹਿਣ ਲੱਗੇ ਵੀ ਬਾਦਸ਼ਾਹ ਇਹ ਗਊ ਮਰ ਗਈ ਹੈ, ਤੇ ਆਪਾਂ ਐਂ ਕਰੀਏ ਵੀ ਉਹ ਨਾਮਦੇਵ ਦੀ ਬੜੀ ਪ੍ਰਸਿੱਧੀ ਹੋ ਰਹੀ ਹੈ, ਉਹਨੂੰ ਬੁਲਾਈਏ ਅੱਜ, ਤੇ ਕਹੀਏ ਵੀ ਜਾਂ ਤਾਂ ਗਊ ਜਿੰਦੀ ਕਰ, ਨਹੀਂ ਤਾਂ ਮੁਸਲਮਾਨ ਬਣ ਜਾ, ਤੇ ਨਹੀਂ ਤਾਂ ਤੇਰੇ ਸਿਰ ਲਾ ਦਾਂਗੇ। ਆਹ ਤਿੰਨ ਸ਼ਰਤਾਂ ਰੱਖਤੀਆਂ ਸਾਹਮਣੇ, ਤੇ ਨਾਮਦੇਵ ਜੀ ਨੂੰ ਬੰਨ ਲਿਆ ਗਿਆ, ਲੈ ਆਏ ਸਿਪਾਹੀ। ਤੇ ਸਲੀਮ ਬਾਦਸ਼ਾਹ ਕਹਿੰਦਾ, ਸੁਣ ਬੇ ਨਾਮਾ, ਦੇਖੋ ਰਾਮ ਤੁਮਾਰੇ ਕੰਮ। ਜਦੋਂ ਕਿਸੇ ਦਾ ਨਰਾਦਰ ਕਰੀਏ ਤਾਂ ਉਹਨੂੰ ਹੋਏ ਕਹਿ ਕੇ ਆਵਾਜ਼ ਮਾਰੀ, ਤੈਨੂੰ ਹੋਏ। ਨਾਮਦੇਵ ਜੀ ਨੂੰ ਇਉਂ ਨਿਰਾਦਰ ਕੀਤਾ ਤੇ ਕਿਹਾ, ਤੇਰੇ ਕੋਲ ਸੱਤ ਘੜੀਆਂ ਹੀ, ਫੈਸਲਾ ਕਰ ਲੈ ਭਾਈ, ਮਰਨਾ ਹੀ ਗਊ ਜਿੰਦੀ ਕਰਨੀ ਹੋ ਕਿ ਜਾਂ ਉਹ ਮੁਸਲਮਾਨ ਬਣਨਾ, ਦੱਸ। ਭਗਤ ਨਾਮਦੇਵ ਜੀ ਕਹਿੰਦੇ ਨੇ ਭਾਈ, ਇਹ ਮਰੀ ਹੋਈ ਗਊ ਕਿਵੇਂ ਜਿੰਦੀ ਹੋ ਸਕਦੀ ਹੈ? ਮੈਂ ਨਹੀਂ ਜਿੰਦੀ ਕਰ ਸਕਦਾ, ਮੇਰੇ ਕੋਲ ਇਹੋ ਜਿਹੀ ਸ਼ਕਤੀ ਨਹੀਂ ਹੈ। ਕਹਿੰਦੇ ਫਿਰ ਮੁਸਲਮਾਨ ਬਣ, ਕਹਿੰਦਾ ਮੈਂ ਆਪਣਾ ਧਰਮ ਨਹੀਂ ਛੱਡਣਾ। ਨਾਮਦੇਵ ਜੀ ਦੀ ਮਾਤਾ ਨੇ ਆ ਕੇ ਕਿਹਾ ਸੀ ਨਾ ਵੀ ਨਾਮਦੇਵ ਰਾਮ ਛੋੜ ਕੀ ਨਾ ਭਜੇ ਖੁਦਾਏ। ਇੱਕੋ ਹੀ ਗੱਲ ਹੈ, ਰਾਮ ਰਾਮ ਕਹਿਣਾ, ਖੁਦਾ ਖੁਦਾ ਕਹਿਣਾ, ਉਸੇ ਨੂੰ ਹੀ ਮੁਸਲਮਾਨ ਖੁਦਾ ਕਹਿੰਦੇ ਆ, ਤੇ ਤੂੰ ਕੀ ਐਵੇਂ ਜਿੱਦ ਫੜੀ ਹੈ? ਕਹਿੰਦਾ ਮਾਂ ਮੈਨੂੰ ਪਤਾ ਹੈ ਵੀ ਉਸੇ ਨੂੰ ਹੀ ਖੁਦਾ ਕਹਿੰਦੇ, ਉਸੇ ਨੂੰ ਹੀ ਰਾਮ ਕਹਿੰਦੇ, ਪਰ ਮੈਂ ਜ਼ਬਰਦਸਤੀ ਨਹੀਂ ਆਪਣੇ ਮੁੱਖ ਤੋਂ ਖੁਦਾ ਕਹਿਣਾ, ਮੈਂ ਤਾਂ ਰਾਮ ਹੀ ਕਹੂੰਗਾ। ਉਹ ਕਹਿਣ ਲੱਗੀ ਆਪਣੀ ਜਾਨ ਬਚਾ ਲੈ, ਤੇ ਭਗਤ ਜੀ ਕਹਿੰਦੇ, ਨਾ ਹੋ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ, ਜਾਂ ਮੈਂ ਤੇਰਾ ਪੁੱਤਰ ਹੀ ਨਹੀਂ, ਤੂੰ ਮੈਨੂੰ ਕਾਇਰਤਾ ਵਾਲਾ ਉਪਦੇਸ਼ ਦਿੰਦੀ, ਮੈਂ ਤੇਰਾ ਪੁੱਤ ਹੀ ਨਹੀਂ। ਭਗਤ ਬਾਬਾ ਨਾਮਦੇਵ ਜੀ ਜਦੋਂ ਕਹਿੰਦੇ ਸੱਤ ਘੜੀਆਂ ਜਿਹੜੀ ਮੋਹਲਤ ਦਿੱਤੀ ਹੋਈ ਸੀ ਤੇ ਉਹ ਬਤੀਤ ਹੋ ਗਈਆਂ, ਤੇ ਨਾਮਦੇਵ ਜੀ ਕੋਲ ਖੋਲੋਤੇ ਸਿਪਾਹੀ ਨੂੰ ਪੁੱਛਦੇ ਆ ਕੀ ਸਮਾਂ ਹੋਇਆ? ਉਹ ਕਹਿੰਦਾ ਸੱਤ ਘੜੀਆਂ ਲੰਘ ਗਈਆਂ, ਹੁਣ ਤੇਰਾ ਸਿਰ ਲੱਥੂਗਾ। ਨਾਮਦੇਵ ਜੀ ਦੀ ਬਾਬਤ ਵੇਖੋ ਬਾਣੀ ਗਵਾਹੀ ਦੇ ਰਹੀ ਹੈ, ਜਿਹਨਾਂ ਨੂੰ ਆਪਾਂ ਮੰਨਦੇ ਨਹੀਂ। ਸਤਿਗੁਰੂ ਜੀ ਦੀ ਬਾਣੀ ਵਿੱਚ ਲਿਖੇ ਹੋਏ ਸ਼ਬਦ, ਸਾਤ ਘਰੀ ਜਬ ਬੀਤੀ ਸੁਣੀ, ਅਜ ਹੁਣ ਆਇਓ ਤ੍ਰਿ ਪਵਣ ਧਣੀ। ਸੱਤ ਘੜੀਆਂ ਜਦੋਂ ਬਤੀਤ ਹੋ ਗਈਆਂ, ਸੁਣ ਲਈਆਂ, ਕਹਿੰਦੇ ਤਿੰਨਾਂ ਲੋਕਾਂ ਦਾ ਮਾਲਕ ਅਜੇ ਨਹੀਂ ਆਇਆ, ਹੁਣ ਗਰਦਨ ਲੱਥ ਜੂਗੀ, ਫੇ ਆਉਣਾ ਹੀ ਮਹਾਰਾਜ। ਪਰਮੇਸ਼ਰ ਨਾਲ ਗੱਲਾਂ ਕਰ ਰਹੇ, ਕਹਿੰਦੇ ਤਿੰਨਾਂ ਲੋਕਾਂ ਦਾ ਮਾਲਕ ਅਜੇ ਤੱਕ ਨਹੀਂ ਆਇਆ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਅਰਜਨ ਸਾਹਿਬ ਦਰਜ ਕਰਦੇ ਨੇ, ਪਾਖੰਤਣ ਬਾਣ ਬਜਾਏ ਲਾ, ਗਰੁੜ ਚੜੇ ਗੋਬਿੰਦ ਆਏ ਲਾ, ਮਹਾਰਾਜ ਪ੍ਰਤੱਖ ਆ ਗਏ ਸਾਹਮਣੇ ਉਸੇ ਵੇਲੇ ਨਾਮਦੇਵ ਜੀ ਨੂੰ ਕੀ ਕਹਿੰਦੇ ਆ ਕਹੇ ਤਾਂ ਧਰਨ ਅਕੋਡੀ ਕਰੋ ਕਹੇ ਤਾਂ ਲੇਕਰ ਉਪਰ ਧਰੋ ਨਾਮਦੇਵ ਜੀ ਨੂੰ ਕਹਿੰਦੇ ਦੱਸ ਨਾਮਦੇਵ ਕਹਿੰਦਾ ਧਰਤੀ ਪੁੱਠੀ ਕਰਦੇ ਹੁਣ ਜੇ ਕੋਈ ਸਾਡੇ ਵਰਗਾ ਹੁੰਦਾ ਨਾ ਤਾਂ ਕਹਿੰਦਾ ਮਹਾਰਾਜ ਕਰੋ ਹੁਣੇ ਭਗਤ ਸੀਗੇ ਕਹਿਣ ਲੱਗੇ ਨਾ ਮਹਾਰਾਜ ਧਰਤੀ ਨਾ ਪੁੱਠੀ ਕਰਿਆ ਜੇ ਇੰਨੇ ਜੀ ਸਾਰੇ ਪਰਲੋ ਮੱਚ ਜੇਗੀ ਸੱਚੇ ਪਾਤਸ਼ਾਹ ਧਰਤੀ ਨਾ ਪੁੱਠੀ ਕਰਿਓ ਦੱਸ ਨਾਮਦੇਵ ਕੀ ਕਰਾਂ ਸਲੇਮ ਬਾਦਸ਼ਾਹ ਨੂੰ ਹੁਣੇ ਮਾਰਦਿਆਂ ਪੁੱਠਾ ਕਰਕੇ ਨਾ ਮਹਾਰਾਜ ਕਾਹਨੂੰ ਮਾਰਨ ਮੋਈ ਗਊ ਦਿਓ ਜੀਵਾਏ ਮਹਾਰਾਜ ਮਰੀ ਹੋਈ ਗਊ ਹੀ ਜਿੰਦੀ ਕਰ ਦੋ ਟੈਂਟਾ ਮੁੱਕ ਜਾਏਗਾ ਸਾਰਾ ਤੇ ਫਿਰ ਸਾਧ ਸੰਗਤ ਜੀ ਮਰੀ ਹੋਈ ਗਊ ਜਿਹੜੀ ਜਿਬਾ ਕੀਤੀ ਹੋਈ ਗਲ ਕੱਟਿਆ ਹੋਇਆ ਵਾਹਿਗੁਰੂ ਜੀ ਨੂੰ ਕੀ ਔਖਾ ਹੈ ਵਾਹਿਗੁਰੂ ਜੀ ਜੇ ਜੀਵਨ ਦਾਨ ਦੇ ਸਕਦੇ ਆ ਨਾ ਮਾਰ ਵੀ ਸਕਦੇ ਆ ਤੇ ਜਿਉਂਦਾ ਵੀ ਕਰ ਸਕਦੇ ਆ ਇਹ ਸ਼ਕਤੀ ਹੈ ਵਾਹਿਗੁਰੂ ਵਿੱਚ ਕਿਉਂਕਿ ਮਰਨਾ ਤੇ ਜਿਉਣਾ ਕਿਸੇ ਹੋਰ ਦੇ ਹੱਥ ਨਹੀਂ ਵਾਹਿਗੁਰੂ ਦੇ ਹੱਥ ਹੈ ਤੇ ਫਿਰ ਸਾਧ ਸੰਗਤ ਜੀ ਗਊ ਦੁਹਾਈ ਸੇਲ ਮਸੇਲ ਗਊ ਦੁਹਾਈ ਦਾ ਭਾਵ ਚੁਆ ਦਿੱਤੀ ਗਊ ਤੋਂ ਦੁੱਧ ਜਿਹੜਾ ਸੀ ਉਹ ਬਛੜਾ ਛੱਡ ਕਰਕੇ ਦੁੱਧ ਚੋਇਆ ਗਿਆ ਤੇ ਸਲੇਮ ਬਾਦਸ਼ਾਹ ਦੇ ਅੱਗੇ ਦੁੱਧ ਦੀ ਕਟੋਰੀ ਭੇਟ ਕੀਤੀ ਹੁਣ ਜਿੱਤ ਹੋ ਗਈ ਨਾਮਦੇਵ ਜੀ ਦੀ ਫਿਰ ਵੀ ਸਲੇਮ ਬਾਦਸ਼ਾਹ ਨਾ ਕਾਜ਼ੀਆਂ ਨੂੰ ਸ਼ੈਨਤ ਕਰਕੇ ਗਿਆ ਵੀ ਇਹਨੂੰ ਮੁਸਲਮਾਨ ਬਣਾਓ ਜਦੋਂ ਉਹਨਾਂ ਜ਼ਬਰਦਸਤੀ ਕਰਨੀ ਸ਼ੁਰੂ ਕੀਤੀ ਤੇ ਸਲੇਮ ਬਾਦਸ਼ਾਹ ਦੇ ਢਿੱਡ ਵਿੱਚ ਸੂਲ ਉੱਠੀ ਫਿਰ ਬੜਾ ਪੀੜਿਤ ਹੋਇਆ ਤੇ ਫਿਰ ਨਾਮਦੇਵ ਜੀ ਨੂੰ ਬੁਲਾਇਆ ਗਿਆ ਮਹਿਲਾਂ ਵਿੱਚ ਕਹਿਣ ਲੱਗਾ ਮਹਾਰਾਜ ਮੈਨੂੰ ਬਖਸ਼ ਦਿਓ ਮੈਥੋਂ ਭੁੱਲ ਹੋ ਗਈ ਨਾਮਦੇਵ ਜੀ ਨੇ ਫਿਰ ਵੀ ਇਹ ਕੋਈ ਗੁੱਸਾ ਨਹੀਂ ਕੀਤਾ ਕਿਹਾ ਕਿ ਬਾਦਸ਼ਾਹ ਧਰਮ ਕਮਾਉਣਾ ਚਾਹੀਦਾ ਧਰਮ ਤੋਂ ਨਹੀਂ ਹਾਰਨਾ ਚਾਹੀਦਾ ਤੇ ਕਿਹਾ ਮਹਾਰਾਜ ਤੁਸੀਂ ਇੰਨੀ ਸ਼ਕਤੀ ਹੈ ਵੇਖੋ ਮਰੀ ਹੋਈ ਗਊ ਜਿਉਂਦੀ ਕਰ ਦਿੱਤੀ ਹੈ ਤੇ ਸਾਡੇ ਰਾਹੀਂ ਕੁਛ ਥੋੜਾ ਜਿਹਾ ਹੋਇਆ ਹੋਵੇ ਨਾ ਤੇ ਅਸੀਂ ਤਾਂ ਉਹੀ ਨਹੀਂ ਵਾਰੇ ਆਉਂਦੇ ਤੇ ਜੇ ਕੁਝ ਮਹਾਰਾਜ ਸਾਡੇ ਆ ਕੇ ਕਰ ਦੇਣ ਫਿਰ ਤਾਂ ਅਸੀਂ ਪਤਾ ਨਹੀਂ ਕੀ ਕਰੀਏ ਭਗਤ ਨਾਮਦੇਵ ਜੀ ਬਾਦਸ਼ਾਹ ਸਲੇਮ ਬਾਦਸ਼ਾਹ ਨੂੰ ਕਹਿੰਦੇ ਨੇ ਮੇਰੋ ਕੀਓ ਕਛੂ ਨਾ ਹੋਏ ਕਰ ਹੈ ਰਾਮ ਹੋਏ ਹੈ ਸੋਏ ਨਾਮਦੇਵ ਜੀ ਕਹਿੰਦੇ ਮੇਰਾ ਕੀਤਾ ਕੁਛ ਨਹੀਂ ਹੁੰਦਾ ਜੋ ਹੁੰਦਾ ਹੈ ਪਰਮੇਸ਼ਰ ਦੇ ਕੀਤਿਆਂ ਹੁੰਦਾ ਹੈ ਜੋ ਰਾਮ ਕਰਦਾ ਉਹ ਹੁੰਦਾ ਹੈ ਇਹ ਭਗਤ ਜੀ ਦਾ ਨਿਸ਼ਚਾ ਹੈ ਮਰੀ ਹੋਈ ਗਊ ਜਿਉਂਦੀ ਹੋਈ ਜਿਸ ਦੀ ਗਵਾਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਭਰ ਗੁਰੂ ਪੁੱਤਰਾਂ ਵਿੱਚ ਤਾਂ ਕਿੰਨੀਆਂ ਸ਼ਕਤੀਆਂ ਨੇ ਗੁਰੂ ਪੁੱਤਰ ਦਾ ਤਾਂ ਸਾਧ ਸੰਗਤ ਜੀ ਮਹਾਰਾਜ ਦੇ ਸਾਹਿਬਜ਼ਾਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਤੇ ਕੁੱਤਿਆਂ ਵਿੱਚ ਸ਼ਕਤੀਆਂ ਹੁੰਦੀਆਂ ਕੁੱਕਰਾਂ ਵਿੱਚ ਸ਼ਕਤੀਆਂ ਹੁੰਦੀਆਂ ਹਾਂ ਮਹਾਰਾਜ ਦੇ ਘਰ ਦਾ ਅਸੂਲ ਹੈ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਪਤਾ ਲੱਗਿਆ ਕਿਉਂਕਿ ਖਬਰ ਪਹੁੰਚਣੀ ਸੀ ਦੱਸਿਆ ਸਿੱਖਾਂ ਨੇ ਮਹਾਰਾਜ ਅੱਜ ਤਾਂ ਬੜੀ ਕਲਾ ਵਰਤਾਈ ਆਪ ਜੀ ਦੇ ਸਾਹਿਬਜ਼ਾਦੇ ਨੇ ਮਰੀ ਗਊ ਜਿੰਦੀ ਕਰ ਦਿੱਤੀ ਸੱਚੇ ਪਾਤਸ਼ਾਹ ਗਰੀਬ ਬੜੇ ਪ੍ਰਸੰਨ ਹੋਏ ਹਜ਼ੂਰ ਨੂੰ ਤੇ ਸਮੇਂ ਇਸ ਗੱਲ ਦਾ ਰੋਹ ਆ ਗਿਆ ਮਹਾਰਾਜ ਨੇ ਆਪਣੇ ਕੋਲ ਬੁਲਾਇਆ ਸਤਿਗੁਰੂ ਜੀ ਕਹਿਣ ਲੱਗੇ ਵੀ ਤੁਸੀਂ ਸ਼ਕਤੀ ਪ੍ਰਗਟ ਕਰਨ ਲੱਗ ਗਏ ਹੋ ਇਹ ਸਤਿਗੁਰੂ ਦੇ ਘਰ ਦੇ ਉਲਟ ਹੈ ਕਿਉਂਕਿ ਬਿਨਾਂ ਵਜ੍ਹਾ ਛੋਟੀ ਗੱਲ ਤੋਂ ਸ਼ਕਤੀ ਨਹੀਂ ਪ੍ਰਗਟ ਕਰਨੀ ਚਾਹੀਦੀ ਮਹਾਰਾਜ ਜੀ ਨੇ ਫਿਰ ਕਿਹਾ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਸਤਿਗੁਰਾਂ ਨੇ ਇਹ ਸ਼ਬਦ ਕਹੇ ਜਾਂ ਤਾਂ ਹੁਣ ਸੰਸਾਰ ਨੂੰ ਤੁਸੀਂ ਛੱਡ ਦਿਓ ਜਾਂ ਫਿਰ ਅਸੀਂ ਕੂਚ ਕਰੀਏ ਬਾਬਾ ਗੁਰਦਿੱਤਾ ਜੀ ਦਾ ਮਨ ਭਰ ਆਇਆ ਪਿਤਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਸਹਿਜ ਨਾਲ ਕੁਝ ਵੀ ਨਹੀਂ ਹੋਰ ਬੋਲੇ ਦਿਲ ਭਰ ਕੇ ਮਹਾਰਾਜ ਦਾ ਦਰਸ਼ਨ ਕੀਤਾ ਅਤੇ ਜਿੱਥੇ ਬਾਬਾ ਜੀ ਦਾ ਅੱਜ ਸਾਧ ਸੰਗਤ ਜੀ ਅੰਗੀਠਾ ਸਾਹਿਬ ਬਣਿਆ ਹੋਇਆ ਕੀਰਤਪੁਰ ਸਾਹਿਬ ਦੇ ਅੰਦਰ ਬਾਬਾ ਗੁਰਦਿੱਤਾ ਜੀ ਉਸ ਪਹਾੜੀ ਤੇ ਚੜ੍ਹ ਗਏ ਕੋਲ ਜਿਹੜੀ ਹੱਥ ਵਿੱਚ ਸੋਟੀ ਫੜੀ ਸੀ, ਜਿਹੜਾ ਜਿਹੜਾ ਕੋਈ ਸਾਹਮਣੇ ਮੱਥੇ ਲੱਗਿਆ ਉਹਨੂੰ ਨਿਹਾਲ ਹੀ ਕਰਦੇ ਗਏ। ਚਿਹਰੇ ਤੇ ਜਲਾਲ ਪ੍ਰਗਟ ਹੋ ਰਿਹਾ ਸੀ, ਸੱਚਖੰਡ ਜਾਣ ਨੂੰ ਤਿਆਰਾ ਕਰ ਲਿਆ ਸੀ। ਬਾਬਾ ਗੁਰੂ ਦਿੱਤਾ ਜੀ ਨੇ ਉਸ ਥਾਂ ਤੇ ਜਾ ਕੇ ਚੌਂਕੜਾ ਲਾ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਚਿਹਰੇ ਤੇ ਚਾਦਰਾ ਲੈ ਕਰਕੇ ਲੰਮੇ ਪੈ ਕੇ ਆਪਣਾ ਸਰੀਰ ਐਨ ਤਿਆਗ ਦਿੱਤਾ, ਜਿਵੇਂ ਹਾਥੀ ਆਪਣੇ ਗਲ ਵਿੱਚ ਪਈ ਹੋਈ ਫੁੱਲਾਂ ਦੀ ਮਾਲਾ ਸਹਿਜੇ ਤੋੜ ਦਿੰਦਾ, ਜਿਵੇਂ ਸੱਪ ਆਪਣੀ ਕੁੰਜ ਸਹਿਜੇ ਲਾਹ ਦਿੰਦਾ। ਵਾਹਿਗੁਰੂ ਜੀ ਦੇ ਹੁਕਮ ਵਿੱਚ ਪਿਤਾ ਸਤਿਗੁਰੂ ਦੀ ਆਗਿਆ ਮੰਨਦਿਆਂ ਬਾਬਾ ਗੁਰਦਿੱਤਾ ਜੀ ਨੇ ਅੱਜ ਦੇ ਦਿਨ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਸੱਚਖੰਡ ਨੂੰ ਚਾਲਾ ਮਾਰਿਆ। ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਖਬਰ ਪਤਾ ਲੱਗੀ, ਮਹਾਰਾਜ ਆਪਦੇ ਸਾਹਿਬਜ਼ਾਦੇ ਨੇ ਸਰੀਰ ਤਿਆਗ ਦਿੱਤਾ, ਸਤਿਗੁਰੂ ਜੀ ਇੰਨੇ ਪ੍ਰੇਮ ਵਿੱਚ ਆਏ ਕਿ ਸਾਡੀ ਇੱਡੀ ਆਗਿਆ ਮੰਗੀ ਮੰਨੀ ਹੈ। ਸਤਿਗੁਰੂ ਮਹਾਰਾਜ ਉਸ ਸਮੇਂ ਜਦੋਂ ਉੱਥੋਂ ਉੱਠੇ ਨਾ, ਕਹਿੰਦੇ ਆ ਕਿ ਜਿੱਥੇ ਤੱਕ ਬਾਬਾ ਗੁਰਦਿੱਤਾ ਜੀ ਦੀ ਦੇਹੀ ਪਈ ਹੋਈ ਸੀ, ਪਵਿੱਤਰ ਸਰੀਰ ਪਿਆ ਸੀ, ਉੱਥੇ ਤੱਕ ਸਤਿਗੁਰੂ ਜੀ ਵਾਰੀ ਦਿੰਦੇ ਆਏ ਗਰੀਬ ਨਿਵਾਜ। ਮਹਾਰਾਜ ਨੇ ਆਖਿਆ ਤੇਰੇ ਦਰ ਤੇ ਜਿਹੜਾ ਆਊਗਾ ਖਾਲੀ ਨਹੀਂ ਮੁੜੇਗਾ, ਉਹਦੀ ਯਾਤਰਾ ਸਫਲ ਹੋਊ ਜਿਹੜਾ ਤੇਰੇ ਦਰ ਤੇ ਆਏਗਾ। ਇਹ ਮਹਾਰਾਜ ਦੇ ਕਹੇ ਹੋਏ ਵਾਕ ਇਤਿਹਾਸ ਵਿੱਚ ਅੰਕਿਤ ਨੇ, ਗੁਰੂ ਸਿੱਖਾਂ ਦੇ ਜ਼ਬਾਨ ਤੇ ਚੜੇ ਹੋਏ ਸ਼ਬਦ ਨੇ। ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਾਰ ਮੰਗਿਆ ਸੋਈ ਦਿੱਤਾ। ਉੱਥੋਂ ਕਿਸੇ ਦੀ ਵੀ ਸਾਧ ਸੰਗਤ ਦੀ ਮੁਰਾਦ ਖਾਲੀ ਨਹੀਂ ਜਾਂਦੀ, ਸਭ ਦੀਆਂ ਝੋਲੀਆਂ ਭਰਦੀਆਂ ਨੇ। ਭਰਤਗੜ੍ਹ ਦਾ ਰਾਜਾ ਹੋਇਆ ਇੱਕ ਬੜਾ ਸ਼ਰਧਾਲੂ ਗੁਰੂ ਘਰ ਦਾ, ਉਸਨੇ ਫਿਰ ਬਾਬਾ ਗੁਰਦਿੱਤਾ ਜੀ ਦਾ ਜਿਹੜਾ ਹੁਣ ਅਸਥਾਨ ਤੁਸੀਂ ਦਰਸ਼ਨ ਕਰਦੇ ਹੋ ਨਾ, ਇਹ ਭਰਤਗੜ੍ਹ ਦੇ ਰਾਜਿਆਂ ਨੇ ਸੇਵਾ ਕੀਤੀ ਸੀਗੀ, ਕਿਉਂਕਿ ਉਹ ਭਰਤਗੜ੍ਹ ਦਾ ਹੀ ਰਾਜ ਹੈ ਸਾਰਾ, ਜਿੱਥੇ ਬਾਬਾ ਜੀ ਦਾ ਅਸਥਾਨ ਬਣਿਆ ਹੋਇਆ ਹੈ ਸੱਚਖੰਡ ਜਾਣ ਦਾ। ਮਹਾਰਾਜ ਜੀ ਨੇ ਜੋ ਵਰਦਾਨ ਦਿੱਤੇ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਉਹ ਸਾਧ ਸੰਗਤ ਜੀ ਅੱਜ ਵੀ ਉਹਨਾਂ ਦਿੱਤੇ ਹੋਏ ਵਰਦਾਨਾਂ ਦਾ ਸੰਗਤਾਂ ਲਾਭ ਉਠਾਉਂਦੀਆਂ, ਸਤਿਗੁਰੂ ਦੇ ਕਹੇ ਹੋਏ ਬਚਨ ਸਹਿਤ ਫਲਦੇ ਨੇ। ਬਾਬਾ ਗੁਰਦਿੱਤਾ ਜੀ ਦੇ ਅਸਥਾਨ ਤੇ ਦਰਸ਼ਨ ਕਰਨ ਵਾਲਿਆਂ ਦੀਆਂ ਕਤਾਰਾਂ ਲੱਗੀਆਂ ਰਹਿੰਦੀਆਂ, ਗੁਰਸਿੱਖ ਸੰਗਤਾਂ ਜਿਹੜੇ ਭਾਵਨਾ ਸਹਿਤ ਜਾਂਦੇ ਆ, ਬੇ ਔਲਾਦਿਆਂ ਨੂੰ ਉੱਥੇ ਪੁੱਤਰ ਮਿਲਦੇ ਆ। ਸਾਧ ਸੰਗਤ ਜੀ ਜਿਨ੍ਹਾਂ ਦੇ ਘਰ ਵਿੱਚ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਵਾਲੀ ਹਾਲਤ ਹੈ, ਉਹਨਾਂ ਨੂੰ ਉੱਥੋਂ ਪਦਾਰਥਾਂ ਦਾ ਸੁੱਖ ਪ੍ਰਾਪਤ ਹੁੰਦਾ ਹੈ। ਐਸੀਆਂ ਬਖਸ਼ਿਸ਼ਾਂ ਗੁਰੂ ਘਰ ਤੋਂ ਬਾਬਾ ਗੁਰਦਿੱਤਾ ਜੀ ਦੇ ਅਸਥਾਨ ਤੋਂ ਅੱਜ ਵੀ ਸੰਗਤਾਂ ਨੂੰ ਪ੍ਰਾਪਤ ਹੋ ਰਹੀਆਂ। ਬਾਬਾ ਜੀ ਦੇ ਅੱਜ ਸੱਚਖੰਡ ਜਾਣ ਦਾ ਦਿਨ ਸੀ, ਇਸ ਕਰਕੇ ਸੰਖੇਪ ਰੂਪ ਵਿੱਚ ਬੇਨਤੀ ਕੀਤੀ ਹੈ। ਭਗਤ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੀ ਕਥਾ ਆਓ, ਜਿੰਨਾ ਸਮਾਂ ਹੈ ਪਿਆਰ ਸ਼ਰਧਾ ਨਾਲ ਮਨ ਇਕਾਗਰ ਕਰਕੇ ਸਰਵਣ ਕਰੀਏ। ਮਹਾਰਾਜ ਜੀ ਦੇ ਪਵਿੱਤਰ ਸਰੂਪ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਇਹੋ ਤਨ ਭੌਕਣਾ।
ਸਾਧ ਸੰਗਤ ਜੀ ਕੋਈ ਵਕਾਰਾਂ ਦੀ ਬੜੀ ਸਿਫਤ ਕਰ ਰਿਹਾ ਸੀਗਾ, ਕਹਿੰਦਾ ਵੀ ਭੋਗ ਬੜੇ ਭੋਗਣੇ ਚੰਗੇ ਹੁੰਦੇ ਆ, ਵੇਖੋ ਰਾਜੇ ਲੋਕ ਵੀ ਸਾਰੀ ਉਮਰ ਇਹਨਾਂ 'ਚ ਹੀ ਪਰਚੇ ਰਹਿੰਦੇ ਆ, ਯੋਗੀ ਵੀ ਪਾਰੇ ਮਾਰ ਮਾਰ ਕੇ ਖਾ ਕੇ ਫਿਰ ਇੱਧਰ ਹੀ ਲੱਗੇ ਰਹਿੰਦੇ ਆ, ਭੋਗਾਂ ਦਾ ਕਿੰਨਾ ਰਸ ਹੁੰਦਾ ਹੈ, ਕਿੰਨਾ ਆਨੰਦ ਹੈ। ਕਈ ਭੋਗਾਂ ਦੀ ਸਿਫਤ ਬੜੀ ਕਰਦੇ ਆ ਤੇ ਉਹਨਾਂ ਦੀਆਂ ਗੱਲਾਂ ਵੀ ਪਦਾਰਥਾਂ ਦੇ ਸੁੱਖਾਂ ਵਾਲੀਆਂ ਹੁੰਦੀਆਂ, ਵੀ ਉੱਥੋਂ ਨਹੀਂ ਰੋਟੀ ਖਾਧੀ ਕਦੀ ਉਸ ਹੋਟਲ 'ਚੋਂ, ਬਾਹਲਾ ਹੀ ਸਵਾਦ ਬਣਾਉਂਦੇ ਆ, ਬਾਹਲਾ ਹੀ ਐਂ ਕਰਦੇ ਆ, ਸਵਾਦਾਂ ਦੀਆਂ ਗੱਲਾਂ ਕਰਦੇ ਰਹਿੰਦੇ, ਭੋਗਾਂ ਦੇ ਭੋਗਣ ਦੀ ਹੀ ਸਿਫਤ ਕਰਦੇ ਰਹਿੰਦੇ ਆ। ਕਈ ਵਿਕਾਰੀ ਆਦਮੀ ਅਸ਼ਲੀਲ ਗੱਲਾਂ ਹੀ ਕਰਦੇ ਰਹਿੰਦੇ ਆ, ਐਂ ਜਿਹੜੇ ਫਿਰ ਭੋਗਾਂ ਦੀ ਸਿਫਤ ਕਰਦੇ। ਭਗਤ ਬਾਬਾ ਫਰੀਦ ਸਾਹਿਬ ਜੀ ਇੰਨਾ ਚਿੱਤ ਵਿੱਚ ਬਰਾਗ ਹੈ, ਜਦੋਂ ਕੋਈ ਵਿਕਾਰ ਵਾਲੀ ਗੱਲ ਕੰਨ ਵਿੱਚ ਪੈਂਦੀ ਹੈ ਪਰ ਆਪਣੇ ਚਿੱਤ 'ਚ ਨਹੀਂ ਲਾਉਂਦੇ ਹਨ, ਉਹਨੂੰ ਆਪਣੇ ਚਿੱਤ 'ਚ ਨਹੀਂ ਪਰਾਉਂਦੇ, ਇੰਨਾ ਵਿਰਾਗ ਰੱਖਦੇ ਆ ਭਗਤ ਬਾਬਾ ਫਰੀਦ ਸਾਹਿਬ ਜੀ। ਤੇ ਸਰੀਰ ਦੀਆਂ ਲੋੜਾਂ ਨੇ ਸਾਧ ਸੰਗਤ ਜੀ, ਪਰ ਉਹਨਾਂ ਮੁੱਢਲੀਆਂ ਲੋੜਾਂ ਨੂੰ ਤਾਂ ਚਾਹੀਦਾ, ਪਰ ਜੋ ਸਰੀਰ ਹੈ ਨਾ ਇਹ ਬੇਲੋੜੀਆਂ ਭੁੱਖਾਂ ਅੰਦਰ ਪਾ ਲੈਂਦਾ ਹੈ। ਅੱਖਾਂ ਜਿਹੜੀਆਂ ਵੇਖਣ ਦਾ ਸ਼ਿਕਾਰੀ ਬਣ ਜਾਂਦੀਆਂ, ਕੰਨ ਜਿਹੜੇ ਆ ਭੈੜੇ ਗੀਤ ਸੁਣਨ ਦੇ ਸ਼ਿਕਾਰੀ ਬਣ ਜਾਂਦੇ ਆ, ਜੀਭਾ ਰਸਾਂ ਦੀ ਸ਼ਿਕਾਰੀ ਬਣ ਜਾਂਦੀ ਹੈ, ਤੇ ਜੀਵ ਜਿਹੜਾ ਨਾ ਫਿਰ ਇਹ ਸਰੀਰ ਦੇ ਪਿੱਛੇ ਲੱਗਾ ਹੋਇਆ ਰਸਾਂ ਕਸਾਂ ਵਿੱਚ ਹੀ ਗਰਕ ਹੋ ਜਾਂਦਾ ਹੈ, ਭੋਗਾਂ ਦੇ ਭੋਗਣ ਚ ਹੀ ਫਸਿਆ ਰਹਿੰਦਾ ਹੈ। ਭਗਤ ਜੀ ਕਹਿੰਦੇ ਹਨ,
ਫਰੀਦਾ ਇਹੋ ਤਨ ਭੌਕਣਾ।
ਭਗਤ ਬਾਬਾ ਫਰੀਦ ਜੀ ਕਹਿੰਦੇ ਜਿਹੜਾ ਤਨ ਸਰੀਰ ਹੈ ਨਾ, ਇਹਦਾ ਕੰਮ ਤੇ ਹੈਗਾ ਭੌਂਕਣਾ, ਮੰਗਦਾ ਹੀ ਰਹਿੰਦਾ ਵੀ ਕਦੇ ਆਹ ਚਾਹੀਦਾ ਕਦੇ ਆਹ ਚਾਹੀਦਾ, ਕਿਉਂਕਿ ਕਈ ਵਾਰੀ ਕੋਈ ਤਿਆਗ ਕਰਨ ਲੱਗਦੇ ਹਨ। ਕਈ ਕਹਿੰਦੇ ਜੀ ਅਸੀਂ ਮਾਇਆ ਦਾ ਤਿਆਗ ਕੀਤਾ ਹੋਇਆ ਤੇ ਹੱਥ ਨਹੀਂ ਲਾਉਣਾ ਕਿ ਮਾਇਆ ਨੂੰ, ਤੇ ਜਿਹੜਾ ਕੋਈ ਫੜਾਉਂਦਾ ਉਹਨੂੰ ਕਹਿੰਦੇ ਜੇਬ ਚ ਪਾ ਦੇ ਵੀ ਹੱਥ ਨਹੀਂ ਲਾਉਣਾ, ਵੀ ਜੇਬ ਚ ਪਾ ਦੇ ਤੇ ਹੱਥ ਨਹੀਂ ਲਾਉਣਾ, ਫਿਰ ਇਹ ਕਿਹੋ ਜਿਹੀ ਗੱਲ ਹੋਈ? ਇਹ ਤੇ ਪਖੰਡ ਹੁੰਦਾ। ਸਰੀਰ ਕਰਕੇ ਮਾਇਆ ਦਾ ਤਿਆਗ ਨਹੀਂ ਕੀਤਾ ਜਾਂਦਾ ਸਾਧ ਸੰਗਤ ਜੀ, ਕਰ ਹੀ ਸਕਦਾ ਨਹੀਂ ਕੋਈ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਹੋ ਕਬੀਰ ਜਿਸ ਉਧਰ ਤਿਸ ਮਾਇਆ। ਜਿਹਨੂੰ ਪੇਟ ਲੱਗਾ ਹੋਇਆ ਨਾ, ਉਹਨੂੰ ਮਾਇਆ ਵਿਆਪਦੀ ਹੈ ਜ਼ਰੂਰ। ਕੀ ਹੈ, ਕੱਪੜੇ ਪਾਉਣੇ ਛੱਡ ਦੇ ਤੇ ਰੋਟੀ ਖਾਊਗਾ ਹੀ ਅੱਗ ਦੀ, ਪੇਟ ਦੀ ਅੱਗ ਸ਼ਾਂਤ ਕਰਨ ਲਈ ਕਿੱਥੋਂ ਲਿਆਊਗਾ ਭੋਜਨ? ਮਾਇਆ ਸਰੀਰ ਕਰਕੇ ਨਹੀਂ ਛੁੱਟਦੀ, ਮਾਇਆ ਮਨ ਕਰਕੇ ਛੁੱਟਦੀ। ਬਿਨ ਹਉ ਤਿਆਗ ਕਹਾਂ ਕੋ ਤਿਆਗੀ। ਜਿੰਨਾ ਚਿਰ ਹਉਂਦਾ ਹੀ ਨਹੀਂ ਤਿਆਗ ਕੀਤਾ, ਕੋਈ ਤਿਆਗੀ ਕਿਵੇਂ ਅਖਵਾ ਸਕਦਾ ਹੈ? ਜੇ ਹਉ ਹੈ ਨਾ ਮਨ ਦੇ ਅੰਦਰ ਕਿ ਹਮ ਬੜੇ ਤਿਆਗੀ ਹੋਤੇ ਹੈ, ਇਹ ਵੀ ਤੇ ਕੀ ਤਿਆਗ ਹਉ ਚੱਕੀ ਫਿਰਦਾ? ਹੰਕਾਰ ਹੈ ਮਨ ਦੇ ਅੰਦਰ, ਜਦੋਂ ਹੰਕਾਰ ਦੀ ਪਾਂਡੀ ਚੱਕੀ ਹੋਈ ਹੈ ਫਿਰ ਤਿਆਗੀ ਕਾਹਦਾ ਹੈ? ਇਸ ਕਰਕੇ ਮਹਾਰਾਜ ਕਹਿੰਦੇ ਕਿ ਹੰਕਾਰ ਦੇ ਤਿਆਗਣ ਤੋਂ ਬਿਨਾਂ ਕੋਈ ਤਿਆਗੀ ਨਹੀਂ ਅਖਵਾ ਸਕਦਾ ਹੈ। ਤੇ ਜਿਹੜਾ ਸਰੀਰ ਹੈ ਨਾ, ਇਹ ਹਰ ਵੇਲੇ ਰਾਸੀ ਚਾਹੁੰਦਾ ਹੈ, ਰਾਸੀ ਚਾਹੁੰਦਾ ਹੈ, ਮਨ ਨੂੰ ਉਸੇ ਪਾਸੇ ਹੀ ਲਾ ਕੇ ਰੱਖਦਾ ਹੈ। ਤੇ ਫਰੀਦ ਜੀ ਕਹਿੰਦੇ ਨੇ, ਫਰੀਦਾ ਇਹੋ ਤਨ ਭੌਂਕਣਾ। ਇਹ ਤਨ ਦਾ ਕੰਮ ਤੇ ਹੈਗਾ ਭੌਂਕਣਾ, ਕਦੇ ਕਹਿੰਦਾ ਆਹ ਚਾਹੀਦਾ ਤੇ ਰੋਜ਼ ਰੋਜ਼ ਇੱਕ ਚੀਜ਼ ਇਹਨੂੰ ਪਸੰਦ ਨਹੀਂ ਆਉਂਦੀ, ਕਦੇ ਕਹਿੰਦਾ ਇਹੋ ਜਿਹਾ ਕੱਪੜਾ ਪਾਈਏ, ਕਦੇ ਕਹਿੰਦਾ ਇਹੋ ਜਿਹਾ ਭੋਜਨ ਖਾਈਏ, ਕਦੇ ਉਹ ਖਾਈਏ, ਕਦੇ ਉੱਧਰ ਫਿਰ ਆਈਏ, ਕਦੇ ਆਹ ਵੇਖ ਆਈਏ। ਇਹ ਜਿਹੜਾ ਤਨ ਹੈ ਨਾ, ਰਸਾ ਕਸਾਂ ਵਾਸਤੇ ਸਦਾ ਭੌਂਕਦਾ ਹੀ ਰਹਿੰਦਾ ਹੈ।
ਨਿਤ ਨਿਤ ਦੁਖੀ ਹੈ ਕੌਣ?
ਫਰੀਦ ਜੀ ਕਹਿੰਦੇ ਹੁਣ ਨਿਤ ਨਿਤ ਕੌਣ ਦੁਖੀ ਹੁੰਦਾ ਰਹੇ? ਮੈਂ ਇਹਦੀਆਂ ਗੱਲਾਂ ਸੁਣਨੀਆਂ ਛੱਡ ਛੱਡੀਆਂ। ਜਿਹੜਾ ਸਰੀਰ ਦੇ ਆਖੇ ਲੱਗਦਾ ਨਾ ਵੀ ਸਰੀਰ ਨੂੰ ਜੋ ਚਾਹੀਦਾ ਦਓ, ਅੱਖਾਂ ਰੂਪ ਵੇਖਣ ਨੂੰ ਮੰਗਦੀਆਂ ਤੇ ਉਹ ਵੇਖੀ ਜਾਂਦੇ ਆ, ਤੇ ਮਹਾਰਾਜ ਨੇ ਕਿਹਾ ਫਿਰ ਭਈ ਜਦੋਂ ਤੂੰ ਇਹ ਮੁੱਢਲੀਆਂ ਹੀ ਚੀਜ਼ਾਂ ਤੋਂ ਰਹਿਤ ਤੋਂ ਗਿਰ ਜਾਏਗਾ ਫਿਰ ਪਰਮਾਰਥ ਦੇ ਰਾਹ ਤੇ ਕਿਵੇਂ ਚੱਲ ਸਕੇਗਾ? ਫਰੀਦ ਜੀ ਕਹਿੰਦੇ ਨੇ ਕਿ ਨਿਤਾ ਪ੍ਰਤੀ ਜਿਹੜਾ ਹੈ ਉਹ ਇਹ ਹਾਲਤ ਸਰੀਰ ਦੀ ਪਈ ਹੈ, ਤਨ ਭੌਂਕਣਾ, ਨਿਤ ਨਿਤ ਦੁਖੀ ਹੈ ਕੌਣ? ਕੌਣ ਨਿਤਾ ਪ੍ਰਤੀ ਦੁਖੀ ਹੁੰਦਾ ਰਹੇ? ਵੇਖੋ, ਰੂਪ ਵੇਖ ਕੇ ਕੋਈ ਸੁਖੀ ਹੋਇਆ ਹੋਵੇ ਤੇ ਉਹਨੂੰ ਪੁੱਛੋ, ਦੁਖੀ ਹੁੰਦੇ ਆ ਲੋਕ, ਸਵਾਦ ਭੋਗ ਭੋਗ ਕੇ ਭੋਗਾਂ ਨੂੰ ਭੋਗ ਕੇ ਦੁਖੀ ਹੁੰਦੇ ਆ ਸਾਰੇ। ਜਿਨ ਮਿੱਠਾ ਰੱਜ ਰੱਜ ਕੇ ਖਾਧਾ ਸ਼ੂਗਰ ਹੋ ਕੇ ਦੁਖੀ ਹੁੰਦਾ, ਜਿੰਨੇ ਭੋਗ ਭੋਗਸ ਬੀਜ ਬੀਜ ਭੋਗਸ। ਮਹਾਰਾਜ ਕਹਿੰਦੇ ਜਿੰਨੇ ਭੋਗ ਭੋਗਦਾ ਨਾ ਓਨੇ ਜਨਮਾਂ ਦੇ ਬੀਜ ਬੀਜਦਾ ਹੈ, ਓਨੇ ਹੀ ਜਨਮ ਲੈਣੇ ਪੈਂਦੇ ਆ। ਫਿਰ ਕੀ ਆ ਆਪਣਾ ਪਾਪ ਹੈ, ਆਪਣਾ ਕੀਤਾ ਹੋਇਆ ਫਿਰ ਪਾਉਂਦਾ ਹੈ, ਕਿਉਂਕਿ ਸਰੀਰ ਖੇਤ ਜੋ ਬੀਜੀ ਹੈ ਸੋ ਅੰਤ ਖਲੋਵਾ ਆਏ, ਉਹੋ ਹੀ ਅੰਤ ਨੂੰ ਵੱਢਣਾ ਨਾ ਜਿਹੜਾ ਬੀਜ ਬੀਜਿਆ। ਜੇ ਜਿਵੇਂ ਫਰੀਦ ਜੀ ਦਾ ਪਿੱਛੇ ਸ਼ਲੋਕ ਆਇਆ ਸੀਗਾ, ਫਰੀਦ ਸਾਹਿਬ ਜੀ ਕਹਿਣ ਲੱਗੇ ਬਈ ਜਿਹੜਾ ਕੋਈ ਜੱਟ ਹੋਵੇ ਤੇ ਉਹ ਕਿੱਕਰਾਂ ਦੇ ਬੀਜ ਬੀਜੇ ਤੇ ਫਿਰ ਇੱਥੇ ਕਵੇ ਵੀ ਬਜੌਰ ਦੇਸ਼ ਦੀਆਂ ਦਾਖਾਂ ਲੱਗਣਗੀਆਂ, ਇਹ ਕਿਵੇਂ ਹੋ ਸਕਦਾ ਹੈ? ਕਿੱਕਰਾਂ ਦੇ ਬੀਜ ਨੂੰ ਤਾਂ ਕੰਡੇ ਹੀ ਲੱਗਦੇ। ਸਾਧ ਸੰਗਤ ਜੀ, ਜਿਹੜਾ ਕੋਈ ਪਾਪ ਕਰਮ ਕਰਦਾ ਬੁਰੇ ਕਰਮ ਕਰਦਾ ਨਾ, ਸਰੀਰ ਦੇ ਰਸਾਂ ਵਿੱਚ ਫਸਿਆ ਹੋਇਆ, ਉਹਨੂੰ ਫਿਰ ਦੁੱਖ ਰੂਪੀ ਕੰਡੇ ਹੀ ਲੱਗਦੇ ਹੈ। ਤੇ ਜੇ ਸਰੀਰ ਰੂਪੀ ਖੇਤ ਵਿੱਚ ਭਾਵ ਭਗਤੀ ਦਾ ਬੀਜ ਬੀਜੋਗੇ, ਜਿਵੇਂ ਤੁਸੀਂ ਸਤਸੰਗਤ ਕਰਦੇ, ਨਾਮ ਜਪਦੇ ਆ, ਨਿਤਨੇਮ ਕਰਦੇ ਆ, ਫਿਰ ਅੰਤ ਨੂੰ ਸੁੱਖ ਫਲ ਜਿਹੜਾ ਉਹ ਤੁਹਾਨੂੰ ਪ੍ਰਾਪਤ ਹੋਵੇਗਾ। ਫਰੀਦ ਜੀ ਕਹਿੰਦੇ ਮੈਂ ਤਾਂ ਸਰੀਰ ਦੀਆਂ ਮੰਗਾਂ ਹੀ ਜਿਹੜੀਆਂ ਨਾ ਉਹ ਗੱਲਾਂ ਹੀ ਸੁਣਨੀਆਂ ਛੱਡ ਛੱਡੀਆਂ, ਬਾਹਰੋਂ ਵੀ ਕਈ ਮੈਨੂੰ ਗੱਲਾਂ ਦੱਸਦੇ ਨੇ ਬੜੀਆਂ ਭੋਗਾਂ ਦੇ ਭੋਗਣ ਦੀਆਂ ਬੜੀਆਂ ਸਿਫਤਾਂ ਕਰਦੇ ਨੇ। ਫਰੀਦ ਜੀ ਕਹਿੰਦੇ ਇਹਦਾ ਤੇ ਕੰਮ ਹੀ ਸਰੀਰ ਦਾ ਇਹੋ ਹੀ, ਇਹਨੇ ਤੇ ਕੰਮ ਹੀ ਇਹੋ ਫੜਿਆ ਹੋਇਆ, ਕੌਣ ਨਿਤਾ ਪ੍ਰਤੀ ਇਹਦੇ ਭੋਗਾਂ ਦੇ ਭੋਗਣ ਵਿੱਚ ਦੁਖੀ ਹੁੰਦਾ ਰਹੇ।
ਕੰਨੀ ਬੁੱਝੇ ਦੇ ਰਹਾ,
ਫਰੀਦ ਜੀ ਕਹਿੰਦੇ ਮੈਂ ਤਾਂ ਆਪਣੇ ਕੰਨਾਂ 'ਚ ਬੁੱਝੇ ਦੇ ਛੱਡੇ ਆ। ਉਹ ਜਹਾਜ਼ 'ਚ ਨਹੀਂ ਜਦੋਂ ਕਈ ਵਾਰੀ ਸੌਂਦੇ ਹੁੰਦੇ ਉਹ ਕੰਨਾਂ 'ਚ ਡੱਕੇ ਜੇ ਨਹੀਂ ਦੇ ਦਿੰਦੇ ਵੀ ਆਵਾਜ਼ ਨਾ ਬਾਹਰਲੀ ਸੁਣੇ, ਅਜਾ ਸ਼ੂਟਿੰਗ ਕਰਨ ਜਦੋਂ ਜਾਂਦੇ ਆ ਵੀ ਕੰਨਾਂ ਦੇ ਪੜਦੇ ਹੀ ਨਾ ਪਾੜ ਜਾਣ, ਜਦੋਂ ਗੰਨ ਦਾ ਫਾਇਰ ਕਰੀਦਾ ਤੇ ਉਹ ਕੰਨਾਂ ਨੂੰ ਚੜਾਏ ਹੁੰਦੇ ਆ ਨਾ। ਫਰੀਦ ਜੀ ਕਹਿੰਦੇ ਮੈਂ ਕੰਨਾਂ 'ਚ ਬੁੱਝੇ ਦੇ ਲਏ ਆ, ਤੇ ਬੁੱਝੇ ਕਿਹੜੇ ਦਿੱਤੇ ਆ? ਫਰੀਦ ਜੀ ਕਹਿੰਦੇ ਇੱਕ ਕੰਨ ਵਿੱਚ ਮੈਂ ਜਿਹੜੇ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨ ਹਨ ਨਾ, ਇੱਕ ਕੰਨ 'ਚ ਕਹਿੰਦੇ ਵਿਵੇਕ ਦਾ ਬੁੱਝਾ ਦਿੱਤਾ ਹੈ ਤੇ ਇੱਕ ਕੰਨ 'ਚ ਮੈਂ ਜਿਹੜਾ ਹੈ ਵਿਰਾਗ ਦਾ ਬੁੱਝਾ ਦੇ ਰਿਹਾ। ਜੇ ਵਿਵੇਕ ਤੇ ਵਿਰਾਗ ਦੇ ਬੁੱਝੇ ਦਿੱਤੇ ਹੋਏ ਆ ਨਾ ਆਪਣੇ ਕੰਨਾਂ ਵਿੱਚ, ਤੇ ਫਰੀਦ ਜੀ ਕਹਿੰਦੇ ਨੇ ਮੈਂ ਫਿਰ ਹੁਣ ਗੱਲ ਸੁਣਨੀ ਛੱਡ ਦਿੱਤੀ। ਜਦੋਂ ਬੁੱਝੇ ਹੀ ਦੇ ਲਏ ਕੰਨਾਂ 'ਚ, ਕਿਸੇ ਦੀ ਗੱਲ ਸੁਣੂਗੀ ਫਿਰ ਨਹੀਂ ਗੱਲ ਸੁਣਦੀ, ਕਿਉਂਕਿ ਰੌਲੇ ਵਾਸਤੇ ਹੀ ਬੁੱਝਾ ਦਿੰਦੇ ਨਾ ਕੰਨਾਂ ਵਿੱਚ ਵੀ ਬੁੱਝੇ ਦੇ ਲਓ ਵੀ ਆਵਾਜ਼ ਨਾ ਸੁਣੇ। ਫਰੀਦ ਜੀ ਕਹਿੰਦੇ ਮੈਂ ਵਿਵੇਕ ਤੇ ਵਿਰਾਗ ਦੇ ਬੁੱਝੇ ਆਪਣੇ ਕੰਨਾਂ ਵਿੱਚ ਦੇ ਲਏ ਹਨ।
ਕਿੰਨੀ ਵਗੈ ਪੌਣ,
ਕਿੰਨੀ ਵਕਾਰਾਂ ਦੀ ਪੌਣ ਵਗਦੀ ਫਿਰੇ, ਮੇਰੇ ਤੇ ਨਹੀਂ ਅਸਰ ਹੁੰਦਾ ਹੁਣ। ਨਹੀਂ ਤੇ ਸਾਧ ਸੰਗਤ ਜੀ ਕਈ ਵਾਰੀ ਚੰਗਾ ਭਲਾ ਬੰਦਾ ਹੁੰਦਾ ਹੈ ਵਕਾਰੀਆਂ ਦੀ ਕੁਸੰਗਤ ਵਿੱਚ ਬਹਿ ਕੇ, ਜਦੋਂ ਪੌਣ ਚੱਲਦੀ ਨਾ ਵਾਸ਼ਨਾ ਦੀ ਅੰਦਰ, ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਉਹ ਉਹੋ ਜਿਹਾ ਹੀ ਹੋ ਜਾਂਦਾ। ਤੇ ਕੀ ਹੈ ਫਿਰ ਲਾਹਾ ਖੱਟਿਆ ਜਦੋਂ ਕੋਈ ਮਿਲ ਗਿਆ ਜਿਹੋ ਜਿਹਾ ਉਹੋ ਜਿਹਾ ਹੀ ਹੋ ਤੁਰੇ। ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਸੰਤ ਨਾ ਛੱਡ ਆਏ ਸੰਤ ਹੀ, ਜੋ ਕੋਟਕ ਮਿਲੈ ਅਸੰਤ, ਮਲਿਆਗਰ ਭਯੰਗਮ ਬੇਡਿਓ ਤਾਂ ਸੀਤਲਤਾ ਨਾ ਤਜੰਤ। ਕਬੀਰ ਸਾਹਿਬ ਕਹਿੰਦੇ ਹੋਵੇ ਸੰਤ ਤੇ ਉਹਦਾ ਫਿਰ ਸੰਤ ਵਾਲਾ ਸੁਭਾਅ ਨਹੀਂ ਛੱਡਦਾ, ਉਹ ਆਪਣਾ ਗੁਰਮੁਖਾਂ ਵਾਲਾ ਸੁਭਾਅ ਨਹੀਂ ਛੱਡਦਾ। ਕਹਿੰਦੇ ਕਿੱਦਾਂ ਕਬੀਰ ਸਾਹਿਬ? ਕਬੀਰ ਜੀ ਕਹਿੰਦੇ ਜਿਹੜਾ ਮਲਿਆਗਰ ਚੰਦਨ ਦਾ ਬੂਟਾ ਹੁੰਦਾ ਨਾ, ਸੱਪ ਜ਼ਹਿਰੀਲੇ ਉਹਦੇ ਦੁਆਲੇ ਪਲਸੇਟੇ ਮਾਰ ਕੇ ਰੱਖਦੇ, ਆਪਣੀ ਜ਼ਹਿਰ ਉਹਨਾਂ ਤੋਂ ਸ਼ਾਂਤ ਕਰਦੇ ਆ। ਮਲਿਆਗਰ ਚੰਦਨ ਸੱਪਾਂ ਦੀ ਜ਼ਹਿਰ ਤਾਂ ਸ਼ਾਂਤ ਕਰ ਦਿੰਦਾ ਹੈ, ਪਰ ਉਹਨਾਂ ਦੀ ਜ਼ਹਿਰ ਨੂੰ ਆਪ ਨਹੀਂ ਕਬੂਲਦਾ। ਐ ਹੋਵੇ ਮਹਾਂਪੁਰਖ, ਉਹ ਜੀਆਂ ਦੇ ਅੰਦਰੋਂ ਵਕਾਰਾਂ ਦੀ ਜ਼ਹਿਰ ਨੂੰ ਸ਼ਾਂਤ ਕਰ ਦਿੰਦੇ ਆ, ਪਰ ਵਕਾਰਾਂ ਦੀ ਜ਼ਹਿਰ ਨੂੰ ਆਪਣੇ ਤੇ ਨਹੀਂ ਚੜ੍ਹਨ ਦਿੰਦੇ। ਐਸਾ ਮਹਾਂਪੁਰਖ ਦਾ ਜੀਵਨ ਹੁੰਦਾ ਹੈ। ਤੋ ਕਬੀਰ ਜੀ ਕਹਿੰਦੇ ਜਿਹੜਾ ਸੰਤ ਹੈ ਮਹਾਂਪੁਰਖ ਹੈ ਉਹ ਸੰਤਪੁਣਾ ਨਹੀਂ ਛੱਡਦਾ, ਚਾਹੇ ਕਰੋੜਾਂ ਹੀ ਅਸੰਤ ਅਨਾੜੀ ਪੁਰਖ ਮਿਲ ਜਾਣ, ਵਕਾਰਾਂ ਦੀ ਸਿਫਤ ਕਰਨ ਵਾਲੇ ਮਿਲ ਜਾਣ, ਬੜੀਆਂ ਗੱਲਾਂ ਸਵਾਦਾਂ ਦੀਆਂ ਸੁਣਾਉਣ, ਭੋਗਾਂ ਦੇ ਭੋਗ ਭੋਗਣ ਦੇ ਜਸ ਕਰਨ, ਪਰ ਉਹਨਾਂ ਦੇ ਮਨ ਤੇ ਅਸਰ ਹੀ ਨਹੀਂ ਪੈਂਦਾ, ਕਿਉਂਕਿ ਉਹਨਾਂ ਨੇ, ਫਰੀਦ ਜੀ ਕਹਿੰਦੇ, ਮੈਂ ਵਿਵੇਕ ਤੇ ਵਿਰਾਗ ਦੇ ਬੁੱਝੇ ਦੇ ਛੱਡੇ ਹੈ। ਕਿੰਨੀ ਵਾਸ਼ਨਾ ਦੀ ਹਵਾ ਵਗਦੀ ਫਿਰੇ, ਮੇਰੇ ਤੇ ਕੋਈ ਅਸਰ ਨਹੀਂ ਹੁੰਦਾ। ਤੇ ਜਿਹੜੇ ਸਾਧ ਸੰਗਤ ਜੀ ਨਹੀਂ ਦਿੰਦੇ ਆਪਣੇ ਕੰਨਾਂ ਵਿੱਚ ਵਿਰਾਗ ਤੇ ਵਿਵੇਕ ਦੇ ਬੁੱਝੇ, ਉਹ ਫਿਰ ਜਿੱਥੇ ਚਲੇ ਜਾਂਦੇ ਆ ਮਾੜੀ ਦੀ ਵਾਸ਼ਨਾ ਦੀ ਗੱਲ ਸੁਣਦੇ ਆ, ਚਿੱਤ ਉਸੇ ਵੇਲੇ ਡੋਲਿਆ ਹੁੰਦਾ ਪਹਿਲਾਂ ਹੀ। ਫਰੀਦ ਜੀ ਕਹਿੰਦੇ ਭਾਈ ਐਸਾ ਨਹੀਂ ਕਰਨਾ ਚਾਹੀਦਾ, ਮੈਂ ਤਾਂ ਕਹਿੰਦੇ ਆਪਣੇ ਕੰਨਾਂ 'ਚ ਵਿਵੇਕ ਤੇ ਵਿਰਾਗ ਦੇ ਬੁੱਝੇ ਦੇ ਛੱਡੇ ਆ। ਕਿੰਨੀ ਵਗੇ ਪੌਣ, ਹੁਣ ਕਿੰਨੀ ਵਾਸ਼ਨਾ ਦੀ ਪੌਣ ਵਗਦੀ ਫਿਰੇ, ਮੇਰੇ ਤੇ ਅਸਰ ਨਹੀਂ ਪੈਂਦਾ।
ਫਰੀਦਾ ਰੱਬ ਖਜੂਰੀ ਪੱਕੀਆਂ,
ਫਰੀਦ ਸਾਹਿਬ ਕੋਲ ਕੋਈ ਮਰੀਦ ਆਇਆ ਚੱਲ ਕੇ, ਕਹਿੰਦਾ ਫਕੀਰਾ ਚੱਲ ਤੈਨੂੰ ਅਰਬ ਦੇਸ਼ ਵਿੱਚ ਲੈ ਚੱਲੀਏ, ਉੱਥੋਂ ਦੀਆਂ ਜਿਹੜੀਆਂ ਦਾਖਾਂ ਨੇ ਉਹ ਹੀ ਖਵਾ ਲਿਆਈਏ, ਖਜੂਰਾਂ ਖਵਾ ਕੇ ਲਿਆਈਏ। ਤੇ ਸਾਧ ਸੰਗਤ ਜੀ ਇਹ ਜਿਹੜੀਆਂ ਅਰਬ ਦੇਸ਼ ਦੀਆਂ ਖਜੂਰਾਂ ਨਾ ਦੁਬਈ ਵਿੱਚ ਮਿਲਦੀਆਂ ਹੁੰਦੀਆਂ, ਬੜੀਆਂ ਕਹਿੰਦੇ ਲਾਭਦਾਇਕ ਹੁੰਦੀਆਂ, ਬੜੀਆਂ ਗੁਣਕਾਰੀ ਹੁੰਦੀਆਂ, ਪ੍ਰਸ਼ਾਦਾ ਪਾਣੀ ਹਜ਼ਮ ਕਰਨ ਵਿੱਚ ਉਹ ਸਹਾਈ ਹੁੰਦੀਆਂ, ਤੇ ਉਹਨਾਂ ਨੂੰ ਖਾਣ ਵਿੱਚ ਵੀ ਬੜੀਆਂ ਉਹ ਸਵਾਦੀ ਹੁੰਦੀਆਂ। ਤੇ ਫਰੀਦ ਜੀ ਨੂੰ ਕਹਿੰਦੇ ਵੀ ਚੱਲ ਤੈਨੂੰ ਉੱਥੇ ਫਕੀਰਾਂ ਲੈ ਚੱਲੀਏ ਅਰਬ ਦੇਸ਼ ਵਿੱਚ, ਨਾਲੇ ਉੱਥੋਂ ਖਜੂਰਾਂ ਖਵਾ ਕੇ ਲਿਆਈਏ। ਤੇ ਫਰੀਦ ਜੀ ਕਹਿੰਦੇ ਮੈਂ ਤਾਂ ਹੋਰ ਹੀ ਖਜੂਰਾਂ ਖਾਣਾ, ਕਿਹੜੀਆਂ ਖਜੂਰਾਂ ਫਰੀਦ ਸਾਹਿਬ ਖਾਂਦੇ ਆ ਦੱਸਦੇ ਹਨ।
ਫਰੀਦਾ ਰੱਬ ਖਜੂਰੀ ਪੱਕੀਆਂ,
ਫਰੀਦ ਜੀ ਕਹਿੰਦੇ ਰੱਬ ਦਾ ਨਾਮ ਹੈ ਨਾ ਜਿਹੜਾ ਅੱਲਾਹ ਦਾ ਨਾਮ, ਇਹ ਪੱਕੀਆਂ ਹੋਈਆਂ ਖਜੂਰਾਂ ਵਰਗਾ ਮਿੱਠਾ ਹੈ ਮੇਰੇ ਲਈ। ਕਹਿੰਦੇ ਮੈਨੂੰ ਤਾਂ ਖਜੂਰਾਂ ਪ੍ਰਾਪਤ ਹੋਈਆਂ ਜਦੋਂ ਇੱਕ ਇੱਕ ਵਾਰ ਨਾਲ ਅੱਲਾਹ ਅੱਲਾਹ ਪੁਕਾਰਦੇ ਆ ਫਰੀਦ ਸਾਹਿਬ ਜੀ, ਤਾਂ ਉਹਨਾਂ ਦੇ ਅੰਦਰ ਉਹ ਖਜੂਰਾਂ ਦਾ ਰਸ, ਇਹ ਤਾਂ ਆਪਣੀ ਮਾਤਾ ਜੀ ਨੂੰ ਵੀ ਫਰੀਦ ਜੀ ਨੇ ਆਖਿਆ ਸੀ, ਇਹ ਵੀ ਸ਼ਲੋਕ ਪਿੱਛੇ ਲੰਘਿਆ ਹੈ। ਜਦੋਂ ਬਚਪਨ ਸੀ, ਮਾਂ ਨੇ ਸ਼ੱਕਰ ਦਾ ਲਾਲਚ ਦੇ ਕੇ ਨਮਾਜ਼ ਪੜ੍ਹਨ ਲਾਇਆ ਸੀ ਫਰੀਦ ਸਾਹਿਬ ਨੂੰ, ਤੇ ਜਦੋਂ 12 ਸਾਲ ਬੰਦਗੀ ਕਰਕੇ ਫਰੀਦ ਜੀ ਘਰ ਆਏ ਸੀ, ਉਸ ਵਕਤ ਮਾਂ ਨੇ ਸਾਰੀਆਂ ਮਿੱਠੀਆਂ ਚੀਜ਼ਾਂ ਜਿਹੜੀਆਂ ਖਵਾ ਖਵਾ ਕੇ ਬੰਦਗੀ ਕਰਨ ਲਾਇਆ ਸੀ, ਕਿਹਾ ਸੀ ਪੁੱਤਰ ਫਰੀਦ, ਤੈਂ ਹੁਣ ਅੱਲਾਹ ਦੇ ਨਾਮ ਦਾ ਰਸ ਚੱਖਿਆ ਏ, ਮੈਨੂੰ ਦੱਸ ਹਾਂ ਸ਼ੱਕਰ ਵਰਗਾ ਮਿੱਠਾ ਏ, ਗੁੜ ਵਰਗਾ ਮਿੱਠਾ, ਜਾਂ ਮਿਸ਼ਰੀ ਵਰਗਾ ਮਿੱਠਾ, ਜਾਂ ਸ਼ਹਿਦ ਵਰਗਾ ਮਿੱਠਾ, ਜਾਂ ਮੱਝ ਦੇ ਦੁੱਧ ਵਰਗਾ ਮਿੱਠਾ, ਦੱਸ ਪੁੱਤਰ ਫਰੀਦ ਤੈਨੂੰ ਕਿਹੋ ਜਿਹਾ ਰਸ ਆਇਆ। ਤੇ ਫਰੀਦ ਜੀ ਨੇ ਫਿਰ ਆਪਣੀ ਮਾਂ ਨੂੰ ਕਿਹਾ ਸੀ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਮਾਤਾ ਤੁਧ ਤੇਰੇ ਤਾਈ ਮੈਂ ਦੱਸਦਾ, ਇਹ ਸਾਰੀਆਂ ਚੀਜ਼ਾਂ ਭਾਵੇਂ ਬੜੀਆਂ ਮਿੱਠੀਆਂ ਹੀ, ਪਰ ਅੱਲਾਹ ਦੇ ਨਾਮ ਦਾ ਰਸ ਇਹੋ ਜਿਹਾ ਆਇਆ, ਇਹ ਕੋਈ ਵੀ ਮਿੱਠੀ ਚੀਜ਼ ਉਹਦੇ ਨਾਮ ਦੇ ਰਸ ਦੇ ਬਰਾਬਰ ਨਹੀਂ ਪਹੁੰਚਦੀ ਹੈ, ਇੰਨਾ ਉਹਦੇ ਨਾਮ ਦੇ ਵਿੱਚ ਸਵਾਦ ਹੈ। ਸਤਸੰਗਤ ਜੀ, ਫਰੀਦ ਜੀ ਕਹਿੰਦੇ ਨੇ ਰੱਬ ਖਜੂਰੀ ਪੱਕੀਆਂ, ਪੱਕੀਆਂ ਹੋਈਆਂ ਖਜੂਰਾਂ ਕਿਹੜੀਆਂ ਨੇ? ਸੰਤ ਮਹਾਤਮਾ ਵਾਹਿਗੁਰੂ ਦੇ ਪਿਆਰੇ, ਉਹ ਪੱਕੀਆਂ ਹੋਈਆਂ ਖਜੂਰਾਂ ਨੇ, ਰਸਦਾਇਕ ਖਜੂਰਾਂ, ਉਹਨਾਂ ਦਾ ਜੀਵਨ ਐਸਾ ਹੈ ਨਾਮ ਰਸ ਨਾਲ ਭਰਿਆ ਹੋਇਆ।
ਮਾਖਿਆ ਨਈ ਵਹਾਨਾ,
ਜਿੱਥੇ ਫਿਰ ਮਾਖਿਆ ਸ਼ਹਿਦ ਦੀਆਂ ਨਈ ਨਦੀਆਂ ਹੀ ਵਗਦੀਆਂ ਨੇ, ਕਿੱਥੇ ਸ਼ਹਿਦ ਚੋਣਾ ਪੈਂਦਾ ਲੱਭ ਲੱਭ ਕੇ, ਉਹ ਵੀ ਫਿਰ ਉਹਦਾ ਰਸ ਓਨਾ ਨਹੀਂ, ਪਰ ਜਿਹੜਾ ਕਿਸੇ ਸਤ ਪੁਰਸ਼ ਦੀ ਸੰਗਤ ਕਰਨੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਗਤ ਵਿੱਚ ਆ ਕਰਕੇ ਜਿਹੜਾ ਕੀਰਤਨ ਸੁਣਨਾ ਨਾ, ਇਹ ਮਾਖਿਆ ਨਈ ਵਹਾਨ, ਸ਼ਹਿਦ ਦੀਆਂ ਨਦੀਆਂ ਹੀ ਵਗ ਤੁਰਦੀਆਂ। ਫਿਰ ਜਿਹੜੇ ਇੱਕ ਰਸ ਜੁੜ ਕਰਕੇ ਸ਼ਰਧਾ ਤੇ ਵਿਸ਼ਵਾਸ ਲਾ ਕੇ ਮਹਾਰਾਜ ਦੀ ਬਾਣੀ ਦਾ ਕੀਰਤਨ ਸੁਣਦੇ ਆ, ਕਥਾ ਸੁਣਦੇ ਆ, ਉਹਨਾਂ ਦੇ ਅੰਦਰ ਸਾਧ ਸੰਗਤ ਜੀ ਇਹ ਸ਼ਹਿਦ ਦੀਆਂ ਨਦੀਆਂ ਵਹਿ ਤੁਰਦੀਆਂ ਹਨ। ਮਾਖਿਆ ਨਈ ਵਹਾਨ, ਇਹ ਮਾਖਿਆ ਸ਼ਹਿਦ ਦੀਆਂ ਨਦੀਆਂ ਵਗ ਤੁਰਦੀਆਂ ਨੇ।
ਜੋ ਜੋ ਵੰਜੈ ਡੀਹੜਾ,
ਸਾਧ ਸੰਗਤ ਜੀ ਜਦੋਂ ਸਾਧੂ ਜਨ ਆਪਣੇ ਰਸਨਾ ਤੋਂ ਮਹਾਰਾਜ ਦਾ ਜਸ ਉਚਾਰਨ ਕਰਦੇ ਆ ਨਾ, ਸਤਿਗੁਰੂ ਜੀ ਕਹਿੰਦੇ ਨੇ ਬਾਣੀ ਉਚਰਹਿ ਸਾਧ ਜਨ ਅਮਿਓ ਚੱਲਹਿ ਝਰਨੇ, ਅੰਮ੍ਰਿਤ ਦੇ ਝਰਨੇ ਵਹਿਣ ਲੱਗ ਪੈਂਦੇ ਆ। ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਜਦੋਂ ਕਥਾ ਕਰਿਆ ਕਰਦੇ, ਕਹਿੰਦੇ ਆ ਪਸ਼ੂ ਪਕਸ਼ੀ ਵੀ ਰੁਕ ਜਾਂਦੇ ਹੁੰਦੇ ਸੀ ਚਹਿਕਣੋਂ, ਤੇ ਖੜ ਕੇ ਕਥਾ ਸੁਣਨ ਲੱਗ ਜਾਂਦੇ ਸੀ, ਇੰਨਾ ਬਾਣੀ ਵਿੱਚ ਅਸਰ ਸੀ, ਇੰਨਾ ਆਨੰਦਮਈ ਕਥਾ ਕਰਿਆ ਕਰਦੇ। ਤੇ ਬਹੁਤ ਵਾਰੀ ਉਹਨਾਂ ਦੇ ਜੀਵਨ ਵਿੱਚ ਇਹ ਸਾਧ ਸੰਗਤ ਜੀ ਜ਼ਿਕਰ ਆਇਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੰਦੋਏ ਸਾਹਿਬ ਦੇ ਵਿੱਚ ਅੰਮ੍ਰਿਤ ਇਕੱਠਾ ਹੋ ਜਾਂਦਾ ਸੀ। ਕਈ ਵਾਰ ਸੰਗਤਾਂ ਨੇ ਇਹ ਅਲੌਕਿਕ ਨਜ਼ਾਰਾ ਵੇਖਿਆ, ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਐਸੀ ਕਿਰਪਾ ਵਰਤਦੀ ਹੈ, ਗੁਰੂ ਜੀ ਦੇ ਪਿਆਰੇ ਨਾਮ ਰਸੀਏ ਸਾਧੂ ਮਹਾਤਮਾ ਉਹ ਤਾਂ ਨਦੀਆਂ ਸ਼ਹਿਦ ਦੀਆਂ ਵਗਾ ਦਿੰਦੇ ਨੇ। ਤੇ ਫਰੀਦ ਜੀ ਕਹਿੰਦੇ ਨੇ ਜੋ ਜੋ ਵੰਜੈ ਡੀਹੜਾ, ਡੀਹੜਾ ਕਹਿੰਦੇ ਦਿਨ ਨੂੰ, ਜਿਹੜਾ ਜਿਹੜਾ ਦਿਨ ਸਾਧ ਸੰਗਤ ਵਿੱਚ ਨਾਮ ਜਪਦਿਆਂ ਹੋਇਆ ਬਤੀਤ ਹੁੰਦਾ ਏ,
ਸੋ ਉਮਰ ਹੱਥ ਪਵਨ,
ਸਾਧ ਸੰਗਤ ਜੀ ਉਹ ਉਮਰ ਨੂੰ ਹੱਥ ਪਾ ਲਈਦਾ, ਉਹ ਉਮਰ ਸਫਲੀ ਹੋ ਜਾਂਦੀ, ਉਹ ਆਪਣੇ ਕਬਜ਼ੇ ਕਰ ਲਈਦੀ ਉਹ ਉਮਰ, ਤੇ ਜਿਹੜੀ ਜਿਹੜੀ ਉਮਰ ਫਿਰ ਵਾਹਿਗੁਰੂ ਦੇ ਨਾਮ ਰਸ ਤੋਂ ਬਿਨਾਂ ਬਤੀਤ ਹੁੰਦੀ ਹੈ ਉਹ ਉਮਰ ਨਿਸਫਲ ਚਲੀ ਜਾਂਦੀ ਹੈ, ਉਹ ਉਮਰ ਸਾਡੇ ਹੱਥੋਂ ਗਵਾਚ ਜਾਂਦੀ ਹੈ। ਜਿਹੜਾ ਜਿਹੜਾ ਸਵਾਸ, ਜਿਹੜੀ ਜਿਹੜੀ ਉਮਰ ਅਸੀਂ ਸਾਧ ਸੰਗਤ ਵਿੱਚ ਨਾਮ ਜਪਦਿਆਂ ਹੋਇਆ ਲੰਘਾਉਂਦੇ ਹਾਂ ਨਾ, ਫਰੀਦ ਜੀ ਕਹਿੰਦੇ ਨੇ ਉਮਰ ਹੱਥ ਪਵਨ, ਉਸ ਉਮਰ ਨੂੰ ਹੱਥ ਪਾ ਲਈਦਾ, ਭਾਵ ਸਫਲੀ ਕਰ ਲਈਦੀ, ਉਮਰ ਆਪਣੇ ਕਬਜ਼ੇ ਵਿੱਚ ਆ ਜਾਂਦੀ ਹੈ। ਜਿਹੜਾ ਹੈ ਉਮਰ ਉਹ ਲੇਖਾ ਵਿੱਚ ਪੈਂਦੀ ਜੋ ਯਾਦ ਸਾਈਂ ਵਿੱਚ ਗੁਜਰੇ, ਪੈਂਦੀ ਮੁਜਰੇ। ਭਾਈ ਨੰਦ ਲਾਲ ਜੀ ਕਹਿੰਦੇ ਨੇ ਕਿ ਉਹ ਉਮਰ ਉਹ ਸਮਾਂ ਲੇਖੇ ਵਿੱਚ ਪੈ ਜਾਂਦਾ ਹੈ ਜਿਹੜਾ ਵਾਹਿਗੁਰੂ ਦੀ ਯਾਦ ਵਿੱਚ ਗੁਜ਼ਰਦਾ ਹੈ। ਸਾਧ ਸੰਗਤ ਵਿੱਚ ਜਿਹੜਾ ਸਮਾਂ ਲੰਘਦਾ ਹੈ, ਭਗਤ ਜੀ ਕਹਿੰਦੇ ਫਰੀਦ ਸਾਹਿਬ ਕਿ ਉਸ ਉਮਰ ਨੂੰ ਹੱਥ ਪਾ ਲਈਦਾ, ਭਾਵ ਸਫਲੀ ਕਰ ਲਈਦੀ ਹੈ।
ਫਰੀਦਾ ਤਨ ਸੁੱਕਾ ਪਿੰਜਰ ਥੀਆ।
ਸਾਧ ਸੰਗਤ ਜੀ ਹੁਣ ਇਹ ਤਿੰਨ ਸ਼ਲੋਕ ਇੱਕੇ ਪ੍ਰਕਰਨ ਦੇ ਆਉਣਗੇ, ਪੰਜ ਕੁ ਮਿੰਟ ਰਹਿੰਦੇ ਨੇ, ਪਰ ਆਪਾਂ ਸ਼ਲੋਕ ਸ਼ੁਰੂ ਕਰ ਲੈਂਦੇ ਹਾਂ, ਫਿਰ ਕੱਲ ਨੂੰ ਇਹ ਪ੍ਰਕਰਨ ਮਹਾਰਾਜ ਨੂੰ ਪਾਇਆ ਤੇ ਪੂਰਾ ਹੋਵੇਗਾ। ਫਰੀਦ ਸਾਹਿਬ ਜੀ ਇਹ ਬਾਹਰੀ ਅਰਥ ਵੀ ਨੇ ਤਿੰਨਾਂ ਸ਼ਲੋਕਾਂ ਦੇ ਤੇ ਅੰਤਰੀਵ ਅਰਥ ਵੀ ਹਨ ਤਿੰਨਾਂ ਹੀ ਸ਼ਲੋਕਾਂ ਦੇ, ਇੱਕੇ ਪ੍ਰਕਰਨ ਦੇ ਤਿੰਨੇ ਸ਼ਲੋਕ ਨੇ। ਫਰੀਦ ਸਾਹਿਬ ਜੀ ਪਾਕ ਪੱਟਣ ਦੇ ਬਾਰ ਬਾਰ ਸਾਧ ਸੰਗਤ ਜੀ ਉਹ ਖੂਹ ਹੈ ਜਿੱਥੇ ਫਰੀਦ ਸਾਹਿਬ 12 ਸਾਲ ਪੁੱਠੇ ਲਟਕੇ ਸੀਗੇ। 12 ਸਾਲ ਫਰੀਦ ਸਾਹਿਬ ਜੀ ਸੁੱਕੀ ਰੋਟੀ ਆਪਣੇ ਪੇਟ ਨਾਲ ਬੰਨ ਛੱਡੀ ਸੀ। ਪਹਿਲੇ 12 ਸਾਲ ਇਹ 36 ਸਾਲ ਬੰਦਗੀ ਕਰਨ ਤੋਂ ਫਿਰ ਫਰੀਦ ਜੀ ਦੇ ਮਨ ਵਿੱਚ ਕੂਕ ਨਿਕਲੀ ਸੀ, ਅੱਲਾ ਮੇਰੇ ਵਿੱਚ ਕੀ ਨੁਕਸ ਹੈ, ਤੂੰ ਮੈਨੂੰ ਕਿਉਂ ਨਹੀਂ ਮਿਲਦਾ। ਫਿਰ ਕਹਿੰਦੇ ਆਕਾਸ਼ਵਾਣੀ ਹੋਈ, ਫਰੀਦ ਗੁਰੂ ਧਾਰਨ ਕਰ, ਗੁਰੂ ਤੋਂ ਬਿਨਾਂ ਸਾਡੀ ਪ੍ਰਾਪਤੀ ਨਹੀਂ ਹੋਣੀ। ਫਿਰ ਸਾਧ ਸੰਗਤ ਜੀ ਸਾਧ ਸਰਫਤ ਨੂੰ ਗੁਰੂ ਧਾਰ ਕੇ 48 ਸਾਲ ਪੂਰੇ ਬਾਬਾ ਫਰੀਦ ਸਾਹਿਬ ਨੂੰ ਪਰਮੇਸ਼ਰ ਦੀ ਸਾਖਿਆਤਾ ਹੋਈ, ਅੱਲਾ ਦੇ ਸਰੂਪ ਦਾ ਪ੍ਰਕਾਸ਼ ਹੋਇਆ। ਇਹ ਜਦੋਂ 12 ਸਾਲ ਬਾਬਾ ਫਰੀਦ ਸਾਹਿਬ ਨੇ ਤਪ ਕੀਤਾ ਨਾ, ਕਹਿੰਦੇ ਪੰਛੀਆਂ ਨੇ ਆਲਣੇ ਵੀ ਪਾ ਲਏ ਸੀ ਧੌਣ ਦੇ ਉੱਤੇ ਆ ਕਰਕੇ, ਤੇ ਸੰਗਲ ਮਾਰ ਕੇ ਬਾਬਾ ਫਰੀਦ ਸਾਹਿਬ ਜੀ ਪੁੱਠੇ ਲਟਕ ਰਹੇ ਸੀਗੇ। ਸਰੀਰ ਜਿਹੜਾ ਬਹੁਤ ਸੁੱਕ ਗਿਆ ਸੀ, ਪਿੰਜਰ ਹੀ ਬਣ ਗਿਆ ਸੀ। ਜਦੋਂ ਉੱਥੇ ਇੱਕ ਨਾ ਬੱਕਰੀਆਂ ਚਾਰਦਾ ਇਆਲੀ ਆ ਗਿਆ, ਉਹਨੇ ਫਰੀਦ ਸਾਹਿਬ ਨੂੰ ਆਵਾਜ਼ ਦੇ ਕੇ ਪੁੱਛਿਆ ਕਿ ਫਕੀਰਾ ਕੀ ਕਰਦਾ ਹੈ। ਫਰੀਦ ਸਾਹਿਬ ਕਹਿੰਦੇ ਅੱਲਾ ਨੂੰ ਮਿਲਣ ਦਾ ਯਤਨ ਕਰ ਰਿਹਾ। ਕਹਿੰਦਾ ਇੱਦਾਂ ਅੱਲਾ ਮਿਲ ਜਾਂਦਾ ਹੈ? ਕਹਿੰਦਾ ਅੱਲੇ ਦੀ ਮਰਜ਼ੀ ਹੈ ਨਾ, ਮਰਜ਼ੀ ਹੈ ਨਾ ਉਹਦੀ। ਇਆਲੀ ਦੇ ਮਨ ਵਿੱਚ ਵੀ ਖਿਆਲ ਆਇਆ ਵੀ ਜੇ ਇੱਦਾਂ ਹੀ ਅੱਲਾ ਮਿਲਦਾ ਤਾਂ ਮੈਂ ਵੀ ਮਿਲ ਪਵਾਂ। ਫਿਰ ਇਹਦੇ ਪ੍ਰਕਰਨ ਦਾ ਇੱਕ ਹੋਰ ਵੀ ਸ਼ਲੋਕ ਆਊਗਾ। ਫਰੀਦ ਸਾਹਿਬ ਜਦੋਂ ਫਰੀਦ ਜੀ ਤਾਂ ਸੰਗਲ ਮਾਰ ਕੇ ਲਟਕ ਰਹੇ ਸੀ, ਉਹਨੇ ਬੇੜ ਦਾ ਹੀ ਉੱਥੋਂ ਜਿਹੜਾ ਕਾਹੀ ਦਾ ਬਣਾਇਆ ਬੇੜ ਤੇ ਪਾ ਕੇ ਲਟਕ ਗਿਆ, ਤੇ ਅੰਤਰਜਾਮੀ ਵਾਹਿਗੁਰੂ ਨੇ ਵੇਖਿਆ ਵੀ ਇਹਨੂੰ ਤਾਂ ਹੁਣ ਇਹ ਤਾਂ ਡਿੱਗ ਜੂਗਾ, ਡੁੱਬ ਮਰੂਗਾ। ਉਹਨੂੰ ਵਾਹਿਗੁਰੂ ਜੀ ਅੱਲਾ ਜੀ ਉਸੇ ਵੇਲੇ ਸਾਖਿਆਤ ਹੋ ਗਏ। ਫਰੀਦ ਜੀ ਵੇਖ ਕਰਕੇ ਤੇ ਸਮੇਂ ਜਦੋਂ ਉਹਨੂੰ ਅੱਲਾ ਮਿਲ ਗਿਆ ਨਾ, ਫਰੀਦ ਜੀ ਆਪ ਤਾਂ ਬੁਨਿਆਦੀ ਚੀਜ਼ ਸੰਗਲ ਮਾਰੀ ਬੈਠੇ ਸੀਗੇ, ਤੇ ਫਿਰ ਜਦੋਂ ਉਹਨੂੰ ਅੱਲਾ ਦੀ ਸਾਖਿਆਤਾ ਹੋਈ ਤੇ ਇਹ ਫਰੀਦ ਜੀ ਨੇ ਫਿਰ ਮਨ ਦੇ ਅੰਦਰ ਬਹੁਤ ਵਿਰਾਗ ਸਹਿਤ ਇਹ ਸ਼ਲੋਕ ਉਚਾਰਨ ਕੀਤਾ। ਕਹਿੰਦੇ ਹਨ
ਫਰੀਦਾ ਤਨ ਸੁੱਕਾ ਪਿੰਜਰ ਥੀਆ।
ਫਰੀਦ ਜੀ ਕਹਿੰਦੇ ਅੱਲਾ ਤੇਰੀ ਯਾਦ ਵਿੱਚ ਤਪ ਕਰਦਿਆਂ ਹੋਇਆਂ ਤਨ ਸੁੱਕਾ, ਮੇਰਾ ਤਨ ਸਰੀਰ ਸੁੱਕ ਗਿਆ ਸਾਰਾ, ਪਿੰਜਰ ਹੀ ਬਣ ਗਿਆ, ਕਿਉਂਕਿ ਫਰੀਦ ਜੀ ਦਾ ਤਪ ਨਾਲ ਰੰਗ ਵੀ ਕਾਲਾ ਹੋ ਗਿਆ ਸੀਗਾ। ਤੇ ਸਾਧ ਸੰਗਤ ਜੀ ਇਹ ਤਾਂ ਵੇਖ ਲਓ ਪੁੱਠਾ ਜਰਾ ਕੋਈ ਲਟਕੇ ਤੋਂ ਕਿੱਦਾਂ ਉਹਦਾ ਉਹਨੂੰ ਦੁੱਖ ਹੁੰਦਾ ਹੈ, ਪਰ ਫਰੀਦ ਜੀ 12 ਸਾਲ ਲਟਕੇ ਹੈ। ਹੁਣ ਤਾਂ ਕਿਸੇ ਨੂੰ ਕਹੋ ਇਹ ਗੱਲਾਂ ਤੋਂ ਕਹਿੰਦੇ ਹੋ ਨਹੀਂ ਸਕਦਾ ਹੈ, ਪਰ ਅੱਲਾ ਦੀ ਮਰਜ਼ੀ ਹੈ, ਵਾਹਿਗੁਰੂ ਚਾਹੇ ਨਾ ਉਹ ਹੋ ਸਕਦਾ ਹੈ। ਐਡਾ ਲੰਮਾ ਤਪ ਤੇ ਗੁਰੂ ਨਾਨਕ ਸਾਹਿਬ ਦੇ ਘਰ ਸਾਨੂੰ ਇੰਨਾ ਸੌਖਾ ਰਾਹ ਮਹਾਰਾਜ ਨੇ ਦੱਸ ਦਿੱਤਾ ਬਖਸ਼ਿਸ਼ ਦਾ, ਕਿਉਂਕਿ ਫਰੀਦ ਜੀ ਨੇ ਆਪਣੀ ਜ਼ਿੰਦਗੀ ਦਾ ਤਜਰਬਾ ਕਿਹਾ, ਉਹ ਪਿੱਛੇ ਸ਼ਲੋਕ ਲੰਘੇ ਆ। ਫਰੀਦ ਜੀ ਨੂੰ ਪੁੱਛਿਆ ਸੀ, ਫਰੀਦ ਜੀ ਜੰਗਲਾਂ ਵਿੱਚ ਰੱਬ ਮਿਲਦਾ ਹੈ? ਤੇ ਫਰੀਦ ਜੀ ਨੇ ਕਿਹਾ ਸੀ, ਫਰੀਦਾ ਜੰਗਲ ਜੰਗਲ ਕਿਆ ਭਵੇ, ਵਣ ਕੰਡਾ ਮੂੜੇ ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਕਹਿੰਦੇ ਅੱਲਾ ਤਾਂ ਹਿਰਦੇ ਵਿੱਚ ਵੱਸਦਾ ਹੈ, ਜੰਗਲਾਂ 'ਚ ਢੂੰਡਿਆ ਨਹੀਂ ਮਿਲਦਾ ਹੈ। ਤਪ ਕੀਤਾ, ਪਿਆਰ ਕੀਤਾ ਅੱਲਾ ਦੇ ਨਾਲ, ਤੇ ਫਰੀਦ ਸਾਹਿਬ ਜੀ ਕਹਿੰਦੇ ਅੱਲਾ ਤੇਰੀ ਯਾਦ ਵਿੱਚ ਮੇਰਾ ਤਨ ਵੀ ਸੁੱਕ ਗਿਆ ਤੇ ਸਾਰਾ ਇਹ ਪਿੰਜਰ ਬਣ ਗਿਆ ਹੈ, ਹੱਡੀਆਂ ਹੀ ਦਿਖਾਈ ਦਿੰਦੀਆਂ ਨੇ,
ਤਲੀਆਂ ਖੁੰਡ ਹੈ ਕਾਗ।
ਜਿਹੜੇ ਕਾਂ ਸੀ ਨਾ ਉਹ ਮੁਰਦਾ ਜਾਣ ਕਰਕੇ ਆ ਕੇ ਤਲੀਆਂ ਉੱਤੇ ਠੁੰਗੇ ਮਾਰਦੇ ਸੀਗੇ। ਵੀ ਮੁਰਦਾ ਸਮਝ ਕੇ ਮਾਸ ਖਾਂਦੇ ਸੀ ਤੇ ਕਾਂ ਆ ਕਰਕੇ ਫਰੀਦੀ ਕਹਿੰਦੇ ਮੇਰੇ ਤਲੀਆਂ ਦੇ ਉੱਤੇ ਠੁੰਗੇ ਮਾਰਦੇ ਆ।
ਅਜੇ ਸੋ ਰੱਬ ਨਾ ਬਹੁੜਿਓ,
ਕਹਿੰਦੇ ਵੇਖ ਲਓ ਅਜੇ ਵੀ ਰੱਬ ਅੱਲਾ ਬਹੁੜਿਆ ਨਹੀਂ, ਮੈਨੂੰ ਅੱਲਾ ਸਾਖਿਆਤ ਨਹੀਂ ਹੋਇਆ।
ਦੇਖ ਬੰਦੇ ਕੇ ਭਾਗ,
ਕਹਿੰਦੇ ਵੇਖੋ ਮੇਰੇ ਬੰਦੇ ਦੇ ਭਾਗ ਹੀ ਮਾੜੇ ਆ ਨਾ, ਅੱਲਾ ਵਿੱਚ ਨਹੀਂ ਨੁਕਸ ਕੱਢਿਆ। ਤੈ ਸਾਹਿਬ ਜੇ ਕੀਆ ਰੋਸ, ਮਹਾਰਾਜ ਪੁੱਛਦੇ ਵੀ ਤੂੰ ਗੁੱਸਾ ਕੀਤਾ ਸਾਡੇ ਸਾਡੇ ਤੇ? ਨਹੀਂ ਮਹਾਰਾਜ, ਮੁਝ ਅਵਗਣ ਸਹਿ ਨਾਹੀ ਦੋਸ, ਮਹਾਰਾਜ ਮੇਰੇ ਵਿੱਚ ਹੀ ਕੋਈ ਅਵਗਣ ਹੈ, ਤੁਹਾਡੇ ਵਿੱਚ ਕੋਈ ਦੋਸ਼ ਨਹੀਂ। ਇਹ ਸਾਧ ਸੰਗਤ ਜੀ ਗੁਰਸਿੱਖੀ ਦਾ ਰਸਤਾ ਹੈ। ਜਿਹੜੇ ਸਿੱਖ ਕਹਿੰਦੇ ਮਹਾਰਾਜ ਮੇਰੇ ਵਿੱਚ ਹੀ ਕੋਈ ਨੁਕਸ ਹੋਣਾ ਹੈ ਜਿਹਦੇ ਕਰਕੇ ਤੁਹਾਡੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਜਿਹੜੇ ਮਹਾਰਾਜ ਵਿੱਚ ਨੁਕਸ ਕੱਢਣ ਲੱਗ ਜਾਂਦੇ ਆ ਨਾ, ਉਹਨਾਂ ਨੂੰ ਇਸ ਰਾਹ ਦੇ ਉੱਤੇ ਫਿਰ ਪ੍ਰਾਪਤੀ ਨਹੀਂ ਹੋ ਸਕਦੀ ਕਦੇ ਵੀ। ਭਗਤ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਅੱਲਾ ਤੂੰ 41 ਨੂੰ ਸਾਖਿਆਤ ਹੋ ਗਿਆ ਤੇ ਮੇਰੇ ਵਿੱਚ ਹੀ ਕੋਈ ਦੋਸ਼ ਹੈ, ਦੇਖ ਬੰਦੇ ਕੇ ਭਾਗ। ਪੈਂਦੇ ਮੇਰੇ ਬੰਦੇ ਦੇ ਭਾਗ ਤਾਂ ਵੇਖੋ ਕਿ ਅਜੇ ਤੱਕ ਵੀ ਅੱਲਾ ਨਹੀਂ ਪੌੜਿਆ, ਤਲੀਆਂ ਉੱਤੇ ਕਾਂ ਠੁੰਗੇ ਮਾਰਨ ਲੱਗ ਪਏ, ਸਰੀਰ ਪਿੰਜਰ ਬਣ ਗਿਆ ਹੈ। ਇਹ ਬਾਬਾ ਫਰੀਦ ਸਾਹਿਬ ਜੀ ਨੇ ਪਹਿਲਾ ਸ਼ਲੋਕ ਹੈ ਜੋ ਕਾਵਾਂ ਦੀ ਬਾਬਤ ਜ਼ਿਕਰ ਕੀਤਾ ਹੈ। ਅੱਗੇ ਫਿਰ ਹੋਰ ਜ਼ਿਕਰ ਕਰਨਗੇ ਵੀ ਕਾਂ ਮੇਰੇ ਪਿੰਜਰੇ ਤੋਂ ਮਾਸ ਖਾਂਦੇ ਆ, ਫਿਰ ਉਹਨਾਂ ਨੂੰ ਕਹਿਣਗੇ ਵੀ ਉੱਡ ਜਾਓ ਜੇ ਤੁਸੀਂ ਵਾਸਾ ਹੀ ਕਰ ਲਿਆ, ਤੇ ਫਿਰ ਇਹਦੇ ਅੰਤਰੀਵ ਅਰਥ ਹੋਣਗੇ। ਤੇ ਕੱਲ ਨੂੰ ਇਸੇ ਸ਼ਲੋਕ ਦੇ ਅਰਥ ਬਾਰੀ ਵੀ ਤੇ ਅੰਤਰੀਵ ਕਰਦੇ ਹੋਏ ਆਪਾਂ ਫਿਰ ਤਿੰਨਾਂ ਸ਼ਲੋਕਾਂ ਦੇ ਅਰਥ ਸਰਵਣ ਕਰਾਂਗੇ, ਕਿਉਂਕਿ ਕਈ ਪ੍ਰਕਰਨ ਦੇ ਇਹ ਤਿੰਨੇ ਸ਼ਲੋਕ ਹਨ। ਮਹਾਰਾਜ ਕਿਰਪਾ ਕਰਨ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦੁਆਰੇ ਤੇ ਤੁਸੀਂ ਬੜੇ ਉਤਸ਼ਾਹ ਨਾਲ ਪਿਆਰ ਸ਼ਰਧਾ ਨਾਲ ਆ ਕਰਕੇ ਮਹਾਰਾਜ ਦੀ ਬਾਣੀ ਦਾ ਰਸ ਲੈਂਦੇ ਹੋ, ਕਥਾ ਦੇ ਪ੍ਰੇਮ ਨਾਲ ਚੱਲ ਕਰਕੇ ਆਏ ਹੋ, ਤੇ ਇਹ ਤਕਰੀਬਨ 2 ਦਿਨ ਦੇ ਹੋਰ ਦੀਵਾਨ ਨੇ। ਬੁੱਧਵਾਰ ਦੁਪਹਿਰੇ ਤੇ ਸ਼ਾਮ ਦਾ ਦੀਵਾਨ ਹੋਊਗਾ, ਬੁੱਧਵਾਰ ਸ਼ਾਮ ਨੂੰ ਫਿਰ ਤੁਹਾਡੇ ਕੋਲੋਂ ਇਜਾਜ਼ਤ ਮੰਗਾਂਗੇ, ਵਿਦਾਇਗੀ ਲਵਾਂਗੇ। ਮਹਾਰਾਜ ਕਿਰਪਾ ਕਰਨ, ਸੱਚੇ ਪਾਤਸ਼ਾਹ ਆਪਣੇ ਚਰਣਾਂ ਨਾਲ ਗਰੀਬ ਨਵਾਜ ਪ੍ਰੇਮ ਬਖਸ਼ਿਸ਼ ਕਰਨ। ਆਓ 2 ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ।
ਫਰੀਦਾ ਤਨ ਸੁੱਕਾ ਪਿੰਜਰ
ਥੀਆ, ਤਲੀਆਂ ਖੂਨ ਹੈ ਕਾਗ, ਅਜੈ ਸੋ ਰੱਬ ਨਾ ਬਹੁੜਿਓ, ਦੇਖ ਬੰਦੇ ਕੇ ਭਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ
ਗੁਣਤਾਸ,
ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ
ਏਕ,
ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ
ਬਿਬੇਕ,
ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ
ਹਾਰ,
ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾ
ਆਧਾਰ,
ਹੇ ਠਾਕੁਰ ਹਉਂ ਦਾਸ ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀ ਜੈ ਨਾਮ ਦਾਨ ਰਾਖਉ ਹੀਐ
ਪਰੋਏ,
ਆਏ ਪ੍ਰਭ ਸਰਣਾਗਤੀ ਕਿਰਪਾ ਨਿਧਿ
ਦਿਆਲ,
ਏਕ ਅੱਖਰ ਹਰ ਮਨ ਬਸਤ ਨਾਨਕ ਹੋਤ
ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ
ਸੁਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ
ਹਾਰ,
ਜੋ ਸ਼ਰਧਾ ਕਰ ਸਿਮੰਦੇ ਗੁਰ ਪਾਰ ਉਤਾਰਨ
ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।